ਸਤਨਾਮ ਸ੍ਰੀ ਵਾਹਿਗੁਰੂ ਜੀ। ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ, ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਮਰਨ ਮੁਣਸਾਂ ਸੂਰਿਆਂ ਹੱਕ ਹੈ, ਜੋ ਹੋਏ ਮਰਨ ਪਰਵਾਣੋ ਸੂਰੇ ਸੇਈ ਆਗੈ ਆਖੀਅਹ, ਦਰਗਹ ਪਾਵਹ ਸਾਚੀ ਮਾਣੋ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਲੂਣ ਸਾਹਿਬ ਦਾ ਖਾਏ ਕੈ, ਰਣ ਅੰਦਰ ਲੜ ਮਰੈ ਸੋ ਜਾਪੈ, ਸੀਸ ਵੱਡੇ ਹਥਿਆਰ ਕਰ, ਵਰਿਆਮਾ ਵਰਿਆਮ ਸੰਯਾਪੈ। ਧਨ ਜੀਉ ਤੇਹ ਕੋ ਜਗ ਮਹਿ, ਮੁਖ ਤੇ ਹਰ ਚਿੱਤ ਮੈਂ ਜੁਦ ਵਿਚਾਰੈ, ਦੇਹ ਅਨਿਤ ਨਾ ਨਿਤ ਰਹਿ, ਜਸ ਨਾਵ ਚੜੈ ਭਵ ਸਾਗਰ ਤਾਰੈ। ਧੀਰਜ ਧਾਮ ਬਣਾਏ ਇਹ ਤਨ, ਬੁੱਧ ਸੋ ਦੀਪਕ ਜਿਉਂ ਉਜਿਆਰੈ। ਗਿਆਨ ਕੀ ਬਡਨੀ ਮਨੋ ਹਾਥ ਲੈ, ਕਾਤੁਰਤਾ ਕੁਤਵਾਰ ਬੁਹਾਰੈ। ਗਰੀਬ ਨਿਵਾਜ ਪਤਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਸਰਬ ਕਲਾ ਸਮਰੱਥ, ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ, ਪਰਮ ਸ਼ਕਤੀ ਅਕਾਲ ਪੁਰਖ ਵਾਹਿਗੁਰੂ ਸਰੂਪ, ਦਸਾਂ ਸਤਿਗੁਰਾਂ ਦੀ ਆਤਮਿਕ ਜੋਤ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ, ਹਜ਼ੂਰ ਸਤਿਗੁਰਾਂ ਦੀ ਸਾਜੀ ਨਿਵਾਜੀ, ਪਰਮ ਸਨਮਾਨਯੋਗ ਸਾਧ ਸੰਗਤ ਜੀਓ, ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਮਹਾਰਾਜ ਸਾਹਿਬ ਵੱਲੋਂ ਬਖਸ਼ੀ ਹੋਈ ਫਤਿਹ ਸਨਿਮਰ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੇ ਪਿਆਰਿਓ, ਜਿਸ ਧਰਤੀ ਉੱਪਰੋਂ ਅਸੀਂ ਆਏ ਹਾਂ, ਜਿਸ ਧਰਤੀ 'ਤੇ ਸਾਡੇ ਦਸਾਂ ਸਤਿਗੁਰਾਂ ਨੇ ਆਪਣੀ ਹਯਾਤੀ ਅੰਦਰ 250 ਸਾਲ ਦੇ ਕਰੀਬ ਵਿਚਰ ਕੇ ਇਹ ਖਾਲਸਾ ਪੰਥ ਨੂੰ ਇਹ ਰੂਪ ਰੇਖਾ ਦਿੱਤੀ, ਇਹ ਸਰੂਪ ਸਿਰਜਿਆ, ਇਹ ਪੰਥ, ਇਹ ਰਸਤਾ ਤੋਰਿਆ। ਉਸ ਧਰਤੀ ਦੇ ਉੱਪਰ ਸਤਿਗੁਰਾਂ ਦੀ ਆਮਦ ਤੋਂ ਪਹਿਲਾਂ ਸਮਾਜ ਨੂੰ 4 ਹਿੱਸਿਆਂ 'ਚ ਵੰਡਿਆ ਗਿਆ ਸੀ, ਬ੍ਰਾਹਮਣ, ਕਸ਼ਤਰੀ, ਵੈਸ਼ ਅਤੇ ਸ਼ੂਦਰ। ਔਰ ਬ੍ਰਾਹਮਣ ਦੀ ਕਿਸੇ ਜਾਤੀ ਦਾ ਨਾਮ ਨਹੀਂ ਹੈ। ਸਤਿਗੁਰੂ ਮਹਾਰਾਜ ਨੇ ਬ੍ਰਾਹਮਣ ਦੀ ਪਰਿਭਾਸ਼ਾ ਲਿਖੀ ਹੈ, ਬ੍ਰਹਮ ਬਿੰਦ ਹੈ ਅਤੇ ਬ੍ਰਾਹਮਣ, ਬ੍ਰਾਹਮਣ ਸ਼ਬਦ, ਬ੍ਰਹਮਣ ਸ਼ਬਦ ਤੋਂ ਬਣਿਆ, ਬ੍ਰਾਹਮਣ ਬ੍ਰਾਹਮਣ ਅੱਗੇ ਕਈ ਇਸ ਤਰ੍ਹਾਂ। ਬ੍ਰਹਮ ਵਰਗਾ ਜਿਸਦਾ ਮਨ ਹੈ, ਬ੍ਰਹਮ ਪਲੱਸ ਮਨ, ਬ੍ਰਹਮ ਪਰਮਾਤਮਾ ਵਰਗਾ ਹੀ ਮਨ ਜਿਹਨੇ ਬਣਾ ਲਿਆ, ਯਾਨੀ ਕਿ ਆਪਣਾ ਆਪ ਸਵਾਰ ਲਿਆ ਦੈਵੀ ਗਿਆਨ ਦੁਆਰਾ, ਉਹਦਾ ਨਾਮ ਹੈ ਬ੍ਰਾਹਮਣ। ਔਰ ਜਿਹੜੇ ਬ੍ਰਾਹਮਣ ਲੋਕ ਹੋਏ, ਮਤਲਬ ਆਪਣੇ ਸਿਰ ਨੂੰ ਜ਼ਿਆਦਾ ਵਰਤਣ ਵਾਲੇ, ਖੋਪਰੇ ਨੂੰ ਵਰਤਣ ਵਾਲੇ, ਵਿਚਾਰਵਾਨ, ਜੀਵਨ ਦਾ ਮਨੋਰਥ ਕੀ ਹੈ ਆਦਿਕ ਗਿਆਨ ਦੀ ਪ੍ਰਾਪਤੀ ਕਰਕੇ ਸਾਧਨ ਕਰਨ ਵਾਲੇ, ਉਹਨਾਂ ਨੂੰ ਕਿਹਾ ਗਿਆ ਕਿ ਇਹ ਬ੍ਰਾਹਮਣ ਹਨ ਅਤੇ ਇਹਨਾਂ ਨੂੰ ਆਗੂ ਸਮਝਿਆ ਗਿਆ। ਹਜ਼ੂਰ ਨੇ ਹੋਰ ਵੀ ਬਚਨ ਕੀਤੇ ਆ ਬ੍ਰਾਹਮਣ ਦੇ ਬਾਰੇ 'ਚ, ਬ੍ਰਹਮ ਬਿੰਦਾ ਹੈ ਤਿਸਦਾ ਬ੍ਰਹਮਤ ਰਹਿ, ਬ੍ਰਾਹਮਣ ਪੁਣਾ ਉਹਦਾ ਕਾਇਮ ਰਹਿੰਦਾ ਜੋ ਬ੍ਰਹਮ ਨੂੰ ਬਿੰਦ ਲੈਂਦਾ, ਜਾਣ ਲੈਂਦਾ ਹੈ। ਬ੍ਰਾਹਮਣ ਹੈ ਸੰਗ ਉਧਰਣੰ, ਬ੍ਰਾਹਮਣਾਂ ਦੀ ਸੰਗਤ ਵਿੱਚ ਵੀ ਉਧਰ ਜਾਈਦਾ, ਪਰ ਕੌਣ ਬ੍ਰਹਮ ਕਰਮ ਜੇ ਪੂਰਨ ਹੈ, ਪਰਮਾਤਮਾ ਦੀ ਪ੍ਰਾਪਤੀ ਵਾਲੇ ਕਰਮਾਂ ਵਿੱਚ ਜਿਹੜੇ ਪੂਰਨ ਹੋਣ। ਇਸ ਪ੍ਰਕਾਰ ਉਹ ਫਿਰ ਕੀ ਹੋਇਆ ਕਿ ਚਲਦਿਆਂ ਚਲਦਿਆਂ ਉਹਨਾਂ ਦੀ ਸੰਤਾਨ ਵੀ ਔਲਾਦ ਵੀ ਅੱਗੇ ਉਹਨਾਂ ਨੂੰ ਬ੍ਰਾਹਮਣ ਕਿਹਾ ਜਾਣ ਲੱਗ ਪਿਆ। ਭਾਵੇਂ ਉਹ ਵਿਦਵਾਨ ਹੋਣ ਜਾਂ ਨਾ, ਚਾਹੇ ਕੇਵਲ ਪੇਟ ਪੂਰਤੀ ਵਾਸਤੇ ਵਿਦਿਆ ਦੀ ਵਰਤੋਂ ਕਰਨ ਲੱਗ ਪਏ, ਇੰਜ ਉਹਨਾਂ ਦਾ ਬ੍ਰਾਹਮਣਾਂ ਦਾ ਸਮਾਜ ਨਿਗਰ ਗਿਆ, ਅਸਲੀਅਤ ਕੋਲ ਨਾ ਰਹੀ। ਅਤੇ ਇਸੇ ਪ੍ਰਕਾਰ ਦੂਜੀ ਸ਼੍ਰੇਣੀ ਕਸ਼ੇਤਰੀ ਤੋਂ ਬਣਿਆ ਕਸ਼ਤਰੀ ਸ਼ਬਦ, ਕਸ਼ੇਤਰ ਮੈਦਾਨੇ ਜੰਗ, ਦੇਸ਼ ਦੀ ਮੁਲਕ ਦੀ ਸਾਰੀ ਪਰਜਾ ਦੀ ਰਾਖੀ ਕਰਨ ਦਾ ਜਿੰਮਾ ਜਿਨ੍ਹਾਂ ਲੋਕਾਂ ਦੇ ਸਿਰ ਤੇ ਸੀ ਉਹ ਕਸ਼ਤਰੀ, ਬਾਅਦ ਵਿੱਚ ਖੇਤਰੀ, ਫਿਰ ਖੱਤਰੀ ਸ਼ਬਦ ਬਣ ਗਿਆ। ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਉਹ ਹਾਲਤ ਦੱਸੀ ਆ ਹਿੰਦੁਸਤਾਨ ਦੇ ਕਸ਼ਤਰੀਆਂ ਦੀ। ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗੱਤ ਰਹੀ। ਹਜ਼ੂਰ ਕਹਿੰਦੇ ਨੇ ਕਿ ਖੱਤਰੀਆਂ ਨੇ ਆਪਣੀ ਜ਼ਿੰਮੇਵਾਰੀ, ਆਪਣਾ ਧਰਮ ਛੱਡ ਦਿੱਤਾ। ਮਲੇਸ਼ ਲੋਕ ਜਿਹੜੇ ਵਿਦੇਸ਼ੀ ਚੜ੍ਹ ਕੇ ਆਏ ਹਿੰਦੁਸਤਾਨ 'ਤੇ, ਜਿਨ੍ਹਾਂ ਨੇ ਹਿੰਦੁਸਤਾਨ ਨੂੰ ਗੁਲਾਮ ਬਣਾਇਆ, ਉਹਨਾਂ ਦੀ ਭਾਸ਼ਾ ਗ੍ਰਹਿਣ ਕਰ ਲਈ। ਚੇਤੇ ਰਹੇ ਗੁਲਾਮੀ ਦੀਆਂ ਤਿੰਨ ਨਿਸ਼ਾਨੀਆਂ ਹੁੰਦੀਆਂ ਜੋ ਗੁਰੂ ਮਹਾਰਾਜ ਨੇ ਦੱਸੀਆਂ ਬਾਣੀ 'ਚ। ਤਿੰਨ ਨਿਸ਼ਾਨੀਆਂ, ਇੱਕ ਤਾਂ ਇਹ ਹੈ ਮਲੇਸ਼ ਭਾਖਿਆ, ਜਿਨ੍ਹਾਂ ਨੂੰ, ਜਿਨ੍ਹਾਂ ਦੇ ਕਰਮਾਂ ਮੁਤਾਬਕ ਤੁਸੀਂ ਮਲੇਸ਼ ਸਮਝਦੇ ਹੋ। ਮਲ ਇੱਛਤੀ ਸਾ ਮਲੇਸ਼ਾ, ਮਲੇਸ਼ ਸਾਰੇ ਮੁਸਲਮਾਨ ਨਹੀਂ ਹਨ। ਜਰਵਾਣੇ ਰਾਜ ਕਰਨ ਵਾਲੇ ਜਿਨ੍ਹਾਂ ਹਿੰਦੁਸਤਾਨ 'ਤੇ ਕਬਜ਼ਾ ਕੀਤਾ, ਠੀਕ ਮਲੇਸ਼ਾ ਵਾਲੀ ਬਿਰਤੀ ਸੀ ਉਹਨਾਂ ਦੀ, ਮਲੇਸ਼ ਹੈ ਸਨ, ਉਹਨਾਂ ਇਹ ਕੁਝ ਕੀਤਾ। ਔਰ ਇਸ ਕਰਕੇ ਜੇ ਤੁਸੀਂ ਉਹਨਾਂ ਨੂੰ ਮਲੇਸ਼ ਸਮਝ ਰਹੇ ਹੋ ਪਰ ਉਹਨਾਂ ਦੀ ਅਧੀਨਗੀ ਪ੍ਰਵਾਨ ਕਰਕੇ ਆਪਣਾ ਦੀਨ ਮਾਨ ਧਰਮ ਛੱਡ ਦਿੱਤਾ, ਸਿਰਫ ਆਰਥਿਕ ਪੱਖ। ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ ਗਹੀ। ਔਰ ਦੂਸਰੀ ਨਿਸ਼ਾਨੀ ਹੁੰਦੀ ਆ ਖਾਣ ਪਾਨ, ਆਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕਾ ਉੱਪਰ ਕਿਸੇ ਨਾ ਜਾਣਾ। ਅੰਦਰ ਚੋਰੀ, ਕਲਮੇ ਵਾਲਾ ਮਾਸ ਵੀ ਖਾ ਲੈਂਦੇ ਸੀ ਹਿੰਦੂ, ਅਤੇ ਬਾਹਰ ਲੋਕਾਂ ਦੀਆਂ ਨਜ਼ਰਾਂ ਸਾਹਮਣੇ ਪੋਚਾ ਫੇਰ ਕੇ ਵੀ ਚੌਂਕੇ ਦੇ ਦੁਆਲੇ ਲਕੀਰਾਂ ਕੱਢਣੀਆਂ, ਅੰਦਰ ਨਾ ਕੋਈ ਆਉਣ ਵੜੇ। ਆਪਣਾ ਧਰਮ ਛੱਡ ਦਿੱਤਾ, ਜਿਹੜੇ ਨਿਯਮ ਸੀ ਤਿਆਗ ਦਿੱਤੇ। ਔਰ ਤੀਸਰਾ ਹੁੰਦਾ ਪਹਿਰਾਵਾ, ਨੀਲ ਬਸਤਰਲੇ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀਆ। ਅਧੀਨਗੀ ਜ਼ਹਿਨੀਅਤ ਵਿੱਚ ਵੜ ਗਈ ਗੁਲਾਮੀ। ਪਹਿਲਾਂ ਤਾਂ ਸਰੀਰਕ ਤੌਰ 'ਤੇ ਗੁਲਾਮ ਹੋਏ ਕਿਉਂਕਿ ਇੱਕ ਤਾਂ ਨਹੀਂ ਸੀ, ਇੱਕ ਦੂਜੇ ਦੀ ਸਹਾਇਤਾ ਨਹੀਂ ਕੀਤੀ। ਜਿਵੇਂ ਅਕਬਰ ਬਾਦਸ਼ਾਹ ਨੂੰ ਧੀਆਂ ਦੇ ਡੋਲੇ ਦੇ ਦੇ ਕੇ ਆਪਣੀ ਰਿਆਸਤ ਬਚਾਈ, ਕਿਉਂਕਿ ਰਾਜਪੂਤਾਂ ਦੀ ਆਪਸ ਵਿੱਚ ਇੱਕ ਤਾਂ ਹੈ ਨਹੀਂ ਸੀ। ਰਾਜਪੂਤੀ ਸੀ ਜਿਹੜੇ ਹਿੰਦੁਸਤਾਨ ਸ਼ਸਤਰ ਫੜ ਕੇ ਕਦੇ ਲੜਦੇ ਰਹੇ ਨੇ, ਬੜੇ ਚੰਗੇ ਅਸੂਲ ਸੀ ਉਹਨਾਂ ਦੇ, ਪਰ ਉਹਨਾਂ ਦੇ ਆਗੂਆਂ ਨੇ ਉਹ ਜਰਵਾਣਿਆਂ ਦੀ ਅਧੀਨਗੀ ਪ੍ਰਵਾਨ ਕਰ ਲਈ, ਜ਼ਮੀਰਾਂ ਮਾਰ ਲਈਆਂ। ਆਪੋ ਆਪਣਾ ਘਰ ਰਿਆਸਤ ਬਚਾਉਣ ਵਾਸਤੇ, ਦੂਜੇ ਦੀ ਮਦਦ 'ਤੇ ਦੂਜਾ ਨਹੀਂ ਆਇਆ। ਅਤੇ ਇਸ ਤਰ੍ਹਾਂ ਏਕਤਾ ਨਾ ਹੋਣ ਕਰਕੇ ਇਹ ਇਹਨਾਂ ਦੇ ਜਿਹੜੇ ਸ਼ਸਤਰ ਸੀ ਉਹ ਖੁੰਡੇ ਹੋ ਗਏ। ਮਲੇਸ਼ ਭਾਖਿਆ ਗਈ, ਸ੍ਰਿਸ਼ਟ ਸਭ ਇੱਕ ਵਰਨ, ਸਾਰੀ ਸ੍ਰਿਸ਼ਟੀ ਇੱਕ ਵਰਨ ਹੋ ਗਈ। ਕੀ ਬ੍ਰਾਹਮਣ ਬਣ ਗਏ? ਭਗਤ ਬਣ ਗਏ? ਨਹੀਂ। ਖੱਤਰੀ ਬਣ ਗਏ? ਨਹੀਂ। ਸ਼ੂਦਰ ਬਣੇ? ਨਹੀਂ। ਕੀ ਬਣੇ? ਵੈਸ਼। ਵੈਸ਼ ਬਿਰਤੀ ਕਿਹੜੀ ਆ? ਆਰਥਿਕ, ਸਿਰਫ ਮਾਇਆ ਦੀ ਪ੍ਰਾਪਤੀ ਵਾਸਤੇ ਯਤਨ ਕਰਨੇ। ਅੱਜ ਵੀ ਹੋਇਆ ਹੈ। ਚਾਹੇ ਕਿਸੇ ਧਰਮ ਦਾ ਕੋਈ ਵਿਅਕਤੀ ਆ, ਇਸ ਵੇਲੇ ਉਹਦੀ ਬਿਰਤੀ ਅੰਦਰ ਕੇਵਲ ਆਰਥਿਕ ਪੱਖ ਵਸਿਆ ਹੋਇਆ। ਸਾਡੇ ਜੀਵਨ ਵਿੱਚ ਕਈ ਪੱਖ ਹੁੰਦੇ ਨੇ, ਜਿਵੇਂ ਧਾਰਮਿਕ ਪੱਖ ਅਤੇ ਸਮਾਜਿਕ ਪੱਖ, ਰਾਜਨੀਤਿਕ ਪੱਖ, ਚੌਥਾ ਆਰਥਿਕ ਪੱਖ ਹੁੰਦਾ। ਪਰ ਹੁਣ ਇਸ ਵੇਲੇ ਸਭ ਦੁਨੀਆਂ ਦੀ ਦੌੜ ਆਰਥਿਕ ਪੱਖ ਵੱਲ ਹੈ। ਕਿਉਂ? ਪੁਰਾਣੇ ਸਮਿਆਂ 'ਚ ਲੋੜਾਂ ਬੜੀਆਂ ਥੋੜ੍ਹੀਆਂ ਸੀ। ਅੱਜ ਦੇ ਸਮੇਂ ਅੰਦਰ ਸਹੂਲੀਅਤ, ਸਰੀਰਕ ਸਹੂਲੀਅਤ ਦੀ ਇੱਛਾ ਜ਼ਿਆਦਾ ਵੱਧ ਗਈ। ਸਾਇੰਸ ਨੇ ਜਿਹੜੀ ਤਰੱਕੀ ਕੀਤੀ, ਉਹਨੇ ਸਹੂਲੀਅਤ ਪੈਦਾ ਕੀਤੀ ਹੈ। ਪਦਾਰਥਾਂ ਨੂੰ ਤੋੜ ਤੋੜ ਕੇ ਆਪਣੇ ਅਨੁਕੂਲ ਬਣਾਇਆ। ਆ ਏਸੀ, ਹੀਟ ਸਿਸਟਮ, ਦੂਜਾ ਤੀਜਾ, ਗੱਡੀਆਂ, ਸਵਾਰੀਆਂ, ਜਹਾਜ਼, ਇਹ ਜਦੋਂ ਦੂਜੇ ਦੇ ਘਰ 'ਚ ਵੇਖੇ, ਪਿੰਡ 'ਚ ਅਮੀਰ ਬੰਦਾ ਅਤੇ ਸਾਰਿਆਂ ਦੇ ਅੰਦਰ ਵੀ ਅਸੀਂ ਉਹੋ ਜਿਹੇ ਹੋਈਏ, ਉਹਨਾਂ ਦੇ ਘਰ ਇੰਨੀ ਸਹੂਲੀਅਤ ਆ, ਸਾਡੇ ਘਰ ਵੀ ਚਾਹੀਦੀ ਹੈ। ਜੀਵਨ ਬੜਾ ਥੋੜ੍ਹਾ ਹੈ, ਪਰ ਜਿੰਨਾ ਵੀ ਜੀਵਨ ਹੈ ਸਾਰਾ ਇਸ ਪਾਸੇ ਲਾਇਆ ਜਾ ਰਿਹਾ। ਪਦਾਰਥ ਸਨ ਤਨ ਦਾ ਨਿਰਵਾਹ, ਤਨ ਦੇ ਨਿਰਵਾਹ ਲਈ ਪਦਾਰਥ ਚਾਹੀਦੇ, ਪਦਾਰਥ ਖਰੀਦਣ ਲਈ ਮਾਇਆ ਚਾਹੀਦੀ, ਦਮੜੇ। ਅਤੇ ਇਹ ਲੋੜਾਂ ਵੱਧ ਗਈਆਂ, ਅਤੇ ਇਸ ਕਰਕੇ ਧਨ ਵੀ ਜ਼ਿਆਦਾ ਚਾਹੀਦਾ, ਅਤੇ ਸਰੀਰਕ ਤੌਰ 'ਤੇ ਦੌੜ ਭੱਜ ਵੀ ਵੱਧ ਗਈ। ਜਦੋਂ ਦੌੜ ਭੱਜ ਜ਼ਿਆਦਾ ਇਸ ਪਾਸੇ ਹੋ ਰਹੀ ਆ, ਅਤੇ ਮਨ ਵੀ ਨਾਲ ਰਲਿਆ ਹੋਇਆ, ਜਿਹੜਾ ਕੰਮ ਸਰੀਰਕ ਤੌਰ 'ਤੇ ਜ਼ਿਆਦਾ ਕਰੀਏ ਮਨ ਉਹਦੇ 'ਚ ਖਚਤ ਹੋ ਜਾਂਦਾ। ਸਰੀਰ, ਮਨ ਅਤੇ ਆਤਮਾ ਤਿੰਨ ਚੀਜ਼ਾਂ ਹਨ, ਔਰ ਮਨ ਸਾਡਾ ਸਰੀਰ ਵਿੱਚ ਰਚ ਕੇ ਸਰੀਰ ਦਾ ਰੂਪ ਬਣ ਗਿਆ ਸੰਸਾਰ ਦਾ, ਅਤੇ ਦੌੜ ਭੱਜ ਸਾਰਾ ਜੀਵਨ ਹੀ ਇਸ ਪਾਸੇ ਲੱਗ ਰਿਹਾ ਹੈ। ਇਹ ਚੇਤਾ ਭੁਲਾਇਆ ਵੀ ਸਵਾਸ ਮੁੱਕਦੇ ਜਾ ਰਹੇ ਨੇ, ਇਹ ਸਰੀਰ ਤੇ ਹੋਰ ਕਿਸੇ ਕੰਮ ਲਈ ਮਿਲਿਆ ਸੀ। ਸੋ ਰਹੋ ਵਿਚਾਰ, ਇੱਕ ਪੱਖ ਤਾਂ ਹੈ ਉਹ ਬੰਦਗੀ ਦਾ, ਪਰਮਾਤਮਾ ਦੇ ਸਿਮਰਨ ਦਾ, ਉਹ ਵੀ ਵਿਗੜ ਗਿਆ ਸੀ ਹਿੰਦੁਸਤਾਨ 'ਚ, ਕਿਉਂਕਿ ਅਨੇਕਤਾ ਦੀ ਪੂਜਾ, ਪਰਮਾਤਮਾ ਦੀ ਕਿਰਤ ਦਾ ਭਜਨ ਹੋਣਾ, ਯਾਨੀ ਮੰਤਰ ਦੂਜੇ ਤੀਜੇ, ਔਰ ਇੱਕ ਪਰਮਾਤਮਾ ਨੂੰ ਛੱਡ ਕੇ ਕਰਤੇ ਨੂੰ ਕਰਤਾ ਛੱਡ ਕੀਤਾ ਲਪਟਾਏ, ਭਾਈ ਗੁਰਦਾਸ ਦਾ ਵਚਨ ਹੈ। ਅਤੇ ਇਸ ਪ੍ਰਕਾਰ ਇਹ ਜਿਹੜਾ ਹਿੰਦੁਸਤਾਨ ਦਾ ਸਮਾਜ ਸੀ, ਚਾਰ ਸ਼੍ਰੇਣੀ 'ਚ ਵੰਡਿਆ ਗਿਆ, ਔਰ ਜਿਹੜੇ ਵੈਸ਼ ਸੀ ਉਹਨਾਂ ਦਾ ਕੰਮ ਸੀ ਨੌਕਰੀ, ਵਪਾਰ, ਸੌਦਾਗਰੀ, ਮਾਇਆ ਇਕੱਠੀ ਕਰਨੀ, ਅਨਾਜ ਪੈਦਾ ਕਰਨਾ, ਸਾਰਿਆਂ ਦੇ ਢਿੱਡ ਭਰਨੇ। ਚੌਥਾ ਸੀ ਸ਼ੂਦਰ ਪੱਖ, ਉਹ ਸ਼ੂਦਰ ਦਾ ਮਤਲਬ ਸੀ ਕਿ ਸਾਰਿਆਂ ਦੇ ਕੰਮ ਆਉਣਾ, ਸੇਵਾ ਕਰਨੀ, ਭਾਵੇਂ ਕਿ ਉਹਨਾਂ ਨੂੰ ਦਰਕਾਰਿਆ ਗਿਆ, ਨੀਵੇਂ ਕਿਹਾ ਗਿਆ, ਪਰ ਉਹ ਸ਼ੂਦਰ ਸਗੋਂ ਗੁਰਮੁਖ ਹੋਏ, ਜਿਨ੍ਹਾਂ ਕਿਹਾ ਤੁਹਾਡੀ ਤਿੰਨਾਂ ਦੀ ਅਸੀਂ ਸੇਵਾ ਕਰਾਂਗੇ, ਤੁਹਾਡੇ ਮਦਦਗਾਰ ਬਣ ਕੇ, ਸਾਥੀ ਬਣ ਕੇ ਸਾਥ ਨਿਭਾਵਾਂਗੇ, ਨੀਵੇਂ ਹੋ ਕੇ, ਪਰ ਉਹਨਾਂ ਨੂੰ ਦਰਕਾਰਿਆ ਗਿਆ। ਬਹੁਤ ਬੁਰੀ ਹਾਲਤ ਹਿੰਦੁਸਤਾਨ ਸ਼ੂਦਰਾਂ ਦੀ ਕਰ ਦਿੱਤੀ ਗਈ, ਨੀਵੀਆਂ ਜਾਤਾਂ ਕਹਿ ਕੇ ਉਹਨਾਂ ਨੂੰ ਦਰਕਾਰਿਆ ਗਿਆ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਸਿੱਖ ਦੇ ਅੰਦਰ ਚਾਰੇ ਗੁਣ ਬਖਸ਼ਿਸ਼ ਕੀਤੇ। ਜਦੋਂ ਇਹ ਬ੍ਰਹਮ ਵਿੱਦਿਆ ਪੜ੍ਹਦਾ ਅਤੇ ਪੜ੍ਹਾਉਂਦਾ ਹੈ, ਰੱਬ ਦਾ ਸਿਮਰਨ ਕਰਦਾ, ਨਿਤਨੇਮ ਕਰਦਾ, ਇਹਦੀ ਬ੍ਰਾਹਮਣ ਵਰਗੀ ਜ਼ਿੰਦਗੀ ਆ। ਔਰ ਇਸੇ ਤਰ੍ਹਾਂ ਜਦੋਂ ਇਹ ਖੇਤੀ ਵਣਜ ਸਭ ਹੁਕਮ ਹੈ, ਹੁਕਮੇ ਮਨ ਵਡਿਆਈ ਰਾਮ, ਸੌਦਾਗਰੀ ਨੌਕਰੀ ਚਾਕਰੀ ਵਪਾਰ ਖੇਤੀਬਾੜੀ ਆਦਿ ਧੰਦਾ ਕਰਦਾ ਹੈ ਆਪਣੇ ਤਨ ਦੇ ਨਿਰਵਾਹ ਲਈ, ਸਾਨੂੰ ਹੁਕਮ ਹੈ ਨਾ ਗੁਰੂ ਮਹਾਰਾਜ ਦਾ ਵੀ ਵੰਡ ਕੇ ਛਕਣਾ, ਕਿਰਤ ਕਰੋ ਅਤੇ ਵੰਡ ਕੇ ਛਕੋ, ਕਿਰਤ ਕਮਾਈ ਕਰਨੀ, ਬੁਜ਼ਦਲ ਜਾਂ ਭਿਖਾਰੀ ਠੂਠਾ ਫੜ ਕੇ ਮੰਗਣ ਵਾਲੇ ਨਹੀਂ ਬਣਾਇਆ ਮਹਾਤਮਾ ਬੁੱਧ ਜੀ ਨੇ। ਉਦੋਂ ਲੋੜ ਹੋਵੇਗੀ ਕਿ ਉਦੋਂ ਰਾਜ ਭਾਗ ਛੱਡ ਕੇ ਹੱਥ ਵਿੱਚ ਖੱਪਰ ਪਕੜਿਆ ਅਤੇ ਲੋਕਾਂ ਨੂੰ ਗਿਆਨ ਦਿੱਤਾ ਧਰਮ ਦਾ, ਸਿਰਫ ਤਨ ਦੇ ਨਿਰਵਾਹ ਲਈ ਉਹ ਸਾਧੂ ਸੰਤ ਹੋਏ ਉਸ ਵੇਲੇ ਬੁੱਧ ਮਤ ਦੇ, ਪਰ ਉਹਨਾਂ 'ਤੇ ਵੀ ਜ਼ੁਲਮ ਦੀ ਤਲਵਾਰ ਚੱਲੀ, ਜਿਹੜੇ ਅੱਜ ਕੱਲ੍ਹ ਕਈ ਸੱਜਣ ਕਹਿੰਦੇ ਨੇ ਨਾ ਵੀ ਸ਼ਾਇਦ ਸੰਤ ਜਰਨੈਲ ਸਿੰਘ ਦੇ ਹਥਿਆਰ ਚੁੱਕਣ ਕਰਕੇ, ਹਥਿਆਰਾਂ ਦੀ ਵਰਤੋਂ ਕਰਨ ਕਰਕੇ ਦਰਬਾਰ ਸਾਹਿਬ ਹਮਲਾ ਹੋਇਆ। ਉਹ ਚੇਤੇ ਰੱਖਣ ਪਿਆਜ ਤੋਂ 2300 ਸਾਲ ਪਹਿਲਾਂ 13 ਲੱਖ ਤੱਕ ਬੋਧੀਆਂ ਦਾ ਕਤਲ ਹੋਇਆ ਹਿੰਦੁਸਤਾਨ 'ਚ। ਉਹਨਾਂ ਦਾ ਇਤਿਹਾਸ ਪੜ੍ਹੋ ਵੀ ਉਹਨਾਂ ਕੋਲ ਹਥਿਆਰ ਹੈਗੇ ਸਨ ਨਹੀਂ। ਕਤਲ ਉਦੋਂ ਹੋਇਆ ਜਦੋਂ ਹਥਿਆਰ ਸੁੱਟ ਦਿੱਤੇ ਉਹਨਾਂ ਨੇ। ਕਤਲ ਉਹਨਾਂ ਦਾ ਹੋਣਾ ਉਦੋਂ ਸ਼ੁਰੂ ਹੋਇਆ ਜਦੋਂ ਅਸ਼ੋਕ ਰਾਜੇ ਨੇ ਪਟਨੇ ਵਿਖੇ ਗੰਗਾ 'ਚ ਆਪਣੇ ਸ਼ਸਤਰ ਹਥਿਆਰ ਸੁੱਟੇ, ਜਿੱਥੋਂ ਗੁਰੂ ਗੋਬਿੰਦ ਸਿੰਘ ਨੇ ਫੜੇ ਹਨ। ਪਟਨਾ ਸਾਹਿਬ ਦੀ ਧਰਤੀ ਤੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਤੀਰ ਫੜੇ ਨੇ, ਤੀਰ ਕਮਾਨ, ਔਰ ਉੱਥੇ ਉਹਨਾਂ ਨੇ ਹਥਿਆਰ ਸੁੱਟੇ ਮਹਾਤਮਾ ਬੁੱਧ ਦੇ ਚੇਲੇ ਅਸ਼ੋਕ ਰਾਜੇ ਨੇ। ਜਦੋਂ ਉਹਦਾ ਰਾਜ ਸੀ ਉਸ ਵੇਲੇ ਉਹਦੇ ਖਜ਼ਾਨੇ ਵਿੱਚੋਂ 64,000 ਬੋਧੀ ਪ੍ਰਚਾਰਕ ਭਿਕਸ਼ੂ ਭੋਜਨ ਛਕਦੇ ਸੀ। ਜਦੋਂ ਰਾਜ ਸੀ ਉਦੋਂ ਇਹ ਗੱਲ ਸੀ, ਜਿੱਦਣ ਰਾਜ ਛੁੱਟ ਗਿਆ, ਖੁੱਸ ਗਿਆ, ਹਥਿਆਰ ਜੂ ਸੁੱਟ ਦਿੱਤੇ, ਬੋਧੀਆਂ ਵਾਲਾ ਭਗਵਾਂ ਲਿਬਾਸ ਪਾ ਲਿਆ ਅਸ਼ੋਕ ਰਾਜੇ ਨੇ, ਤਾਂ ਫਿਰ ਹਿੰਦੁਸਤਾਨ ਦੇ ਬ੍ਰਾਹਮਣਾਂ ਨੇ, ਕਿਉਂਕਿ ਉਹ ਜਾਤੀਵਾਦ ਦੇ ਖਿਲਾਫ਼ ਸੀ, ਇਸ ਕਰਕੇ ਬ੍ਰਾਹਮਣ ਲੋਕਾਂ ਨੇ 12-13 ਲੱਖ ਬੋਧੀਆਂ ਦਾ ਕਤਲ ਕੀਤਾ। ਜਿੱਥੇ ਹਿੰਦੁਸਤਾਨ 'ਚ ਬੁੱਧ ਮਤ ਪੈਦਾ ਹੋਇਆ ਉੱਥੇ ਵਿਰਲਾ ਟਾਵਾਂ ਕੋ ਬੋਧੀ ਮੱਠ ਅਤੇ ਵਿਰਲਾ ਟਾਵਾਂ ਬੋਧੀ ਭਿਕਸ਼ੂ ਦਿਖਾਈ ਦੇਵੇਗਾ। ਚੀਨ, ਤਿੱਬਤ, ਭੂਟਾਨ, ਨੇਪਾਲ, ਥਾਈਲੈਂਡ, ਜਪਾਨ, ਇਹਨਾਂ ਦੇਸ਼ਾਂ ਵਿੱਚ ਬੁੱਧ ਮਤ ਬਹੁਤ ਮਿਲੇਗਾ, ਪਰ ਹਿੰਦੁਸਤਾਨ 'ਚ ਵਿਰਲੇ ਟਾਵੀ ਅੱਜ ਬੋਧੀ ਦਿਸਣਗੇ। ਕਾਰਨ, ਕਿਉਂਕਿ ਜਦੋਂ ਕਤਲ ਹੋਇਆ ਅਤੇ ਉਹ ਜਿਹੜੇ ਜਾਨਾਂ ਬਚਾ ਕੇ ਦੌੜੇ ਚੀਨ ਵੱਲ ਗਏ, ਚੀਨ ਦਾ ਰਾਜਾ ਉਹਨਾਂ ਦਾ ਚੇਲਾ ਬਣਿਆ ਅਤੇ ਉੱਥੋਂ ਚੀਨ ਵਿੱਚ ਬੁੱਧ ਮਤ ਫੈਲਿਆ, ਅਗਾਂਹ ਹੋਰਨਾਂ ਦੇਸ਼ਾਂ 'ਚ ਫੈਲਿਆ। ਇਸ ਕਰਕੇ ਗੁਰੂ ਕੇ ਪਿਆਰਿਓ, ਇਹ ਨਹੀਂ ਕਾਰਨ ਵੀ ਅਸੀਂ ਜੇ ਹਥਿਆਰ ਚੁੱਕਦੇ ਹਾਂ ਅਤੇ ਤਾਂ ਸਾਨੂੰ ਮਾਰ ਰਹੇ ਨੇ ਉਹ, ਨਹੀਂ, ਉਹ ਆਪਣੀ ਵਿਚਾਰਧਾਰਾ ਲਾਗੂ ਕਰਕੇ ਰੱਖਣਾ ਚਾਹੁੰਦੇ ਆ, ਸਾਡੇ ਸਿਰਾਂ 'ਤੇ ਰਾਜ ਕਰਨਾ ਚਾਹੁੰਦੇ ਨੇ ਵੀ ਤੁਸੀਂ ਲੰਗਰ ਵੀ ਲਾਓ, ਆਪਣੇ ਗੁਰਦੁਆਰਿਆਂ 'ਚ ਬੈਠੇ ਨਾਮ ਜਪੋ, ਕੀਰਤਨ ਕਰੋ, ਕੋਈ ਬਾਤ ਨਹੀਂ, ਜਦੋਂ ਤੁਹਾਨੂੰ ਅਸੀਂ ਮਾਰੀਏ ਤੁਸੀਂ ਕੁਸਕੋ ਨਾ, ਤੁਸੀਂ ਆਵਾਜ਼ ਨਾ ਕੱਢੋ, ਆਪਣੇ ਹੱਕ ਲੈਣ ਦੀ ਗੱਲ ਨਾ ਕਰੋ, ਸਾਡੇ ਵਾਸਤੇ ਚੀਨ ਅਤੇ ਪਾਕਿਸਤਾਨ ਦੇ ਬਾਰਡਰਾਂ 'ਤੇ ਵੀ ਲੜੋ ਜਾ ਕੇ, ਅਸੀਂ ਤੁਹਾਨੂੰ ਤਨਖਾਹਾਂ ਦਿੰਦੇ ਹਾਂ, ਪਰਜਾ ਦੇ ਪੈਸਿਆਂ ਵਿੱਚੋਂ ਹੀ ਤਨਖਾਹਾਂ ਤੁਹਾਨੂੰ ਦੇ ਦਿੰਦੇ ਨੇ, ਅਤੇ ਅਸੀਂ ਲੋਕ ਮਜਬੂਰ ਹੋਏ ਹੋਏ ਹਾਂ ਕਿਉਂਕਿ ਗੁਲਾਮੀ ਗੱਲ ਪਈ ਹੈ, ਅਤੇ ਮਾਇਆ ਖਾਤਰ ਫੌਜ ਦੀ ਨੌਕਰੀ ਵੀ ਕਰਦੇ ਹਾਂ, ਉਸ ਦੇਸ਼ ਵਾਸਤੇ ਸਾਡੇ ਸਿੱਖ ਭਾਈ ਲੜਦੇ ਵੀ ਨੇ ਚੀਨ, ਪਾਕਿਸਤਾਨ ਆਦਿ ਦੇਸ਼ਾਂ ਨਾਲ, ਪਰ ਜਦੋਂ ਤੁਸੀਂ ਆਪ ਆਜ਼ਾਦ ਹੋਣ ਦੀ ਗੱਲ ਕਰੋਗੇ ਤਾਂ ਉਦੋਂ ਤੁਸੀਂ ਵੱਖਵਾਦੀ ਅੱਤਵਾਦੀ ਆਤੰਕਵਾਦੀ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਤੁਹਾਡੇ ਤੋਂ ਖਤਰਾ, ਇਹ ਗੱਲਾਂ ਉਹ ਸਾਡੇ ਤੇ ਮੜਦੇ ਨੇ। ਅਫਸੋਸ ਇਸ ਗੱਲ ਦਾ ਆ ਵੀ ਸਿੱਖਾਂ ਦੇ ਘਰ ਜੰਮੇ ਲੋਕ ਇਹ ਗੱਲਾਂ ਕਰਦੇ ਮੈਂ ਸੁਣੇ, ਖਾੜਕੂ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਸੁਣੇ, ਜਦੋਂ ਅੱਤਵਾਦ ਦਾ ਦੌਰ ਸੀ ਉਦੋਂ ਆਹ ਹੋਇਆ। ਤੇ ਬੜੇ ਬੰਦੇ ਇਹੋ ਜਿਹੇ ਨੇ ਜਿਹੜੇ ਵਿਆਹਾਂ ਸ਼ਾਦੀਆਂ ਤੇ ਸ਼ਰਾਬ ਪੀ ਕੇ ਭੰਗੜੇ ਪਾਉਣੇ ਤੇ ਗਾਉਣ ਵਾਲਿਆਂ ਨੂੰ ਸੱਦ ਕੇ ਸੁਣਨਾ ਇਹਨੂੰ ਆਜ਼ਾਦੀ ਸਮਝ ਬੈਠੇ ਨੇ ਵੀ ਸਾਨੂੰ ਕੋਈ ਕੁਛ ਨਹੀਂ ਕਹਿੰਦਾ, ਅਸੀਂ ਤੇ ਮੌਜਾਂ ਮਾਣ ਰਹੇ ਹਾਂ। ਨਹੀਂ, ਧਾਰਮਿਕ ਪੱਖ ਤੋਂ ਵੀ ਤਾਂ ਸਮਾਜਿਕ ਪੱਖ ਤੇ ਆਰਥਿਕ ਪੱਖ ਤੋਂ ਸਾਰਿਆਂ ਪੱਖਾਂ ਤੋਂ ਉਹ ਸਾਨੂੰ ਮਾਰ ਮਾਰ ਰਹੇ ਨੇ 47 ਤੋਂ ਲੈ ਕੇ। ਉਹਨਾਂ ਦਾ ਮਨਸੂਬਾ ਉਦੋਂ ਜਿਹਨੂੰ ਸਰਦਾਰ ਪਟੇਲ ਕਹਿੰਦੇ, ਜਿਹਦੇ ਨਾਂ ਦੀ ਮੂਰਤੀ ਬਣਾਈ ਗੁਜਰਾਤ ਵਿੱਚ 3,000 ਕਰੋੜ ਰੁਪਈਆ ਖਰਚ ਕੇ, ਉੱਥੇ ਪਿੱਤਲ ਦੀ ਧਾਤਾਂ ਦੀ ਮੂਰਤੀ ਬਣਾਈ ਤੇ ਪਾਰਕ ਬਣਾਈ ਆ ਮੋਦੀ ਹੋਰਾਂ ਨੇ, 3,000 ਕਰੋੜ ਰੁਪਈਆ ਖਰਚਾ ਉੱਥੇ ਆਇਆ। ਉਸ ਸਰਦਾਰ ਪਟੇਲ ਨੇ 1947 ਵਿੱਚ ਇੱਕ ਸਰਕੂਲਰ ਜਾਰੀ ਕਰਤਾ ਸੀ, 1 ਅਕਤੂਬਰ 1947 ਚ, ਵੀ ਸਿੱਖ ਇੱਕ ਜੁਰੈਮ ਪੇਸ਼ਾ ਕੌਮ ਹੈ, ਇਹਨਾਂ ਤੋਂ ਭਲੇ ਮਾਣਸ ਹਿੰਦੂਆਂ ਨੂੰ ਖਤਰਾ ਹੈ। ਸਾਰੇ ਹਿੰਦੂਆਂ ਨੂੰ ਸਰਟੀਫਿਕੇਟ ਭਲੇ ਮਾਣਸ ਹੋਣ ਦਾ ਤੇ ਸਾਰੀ ਸਿੱਖ ਕੌਮ ਨੂੰ ਜੁਰੈਮ ਪੇਸ਼ਾ, ਜੁਰਮ ਕਰਕੇ ਰੋਟੀ ਖਾਣ ਵਾਲੀ ਕੌਮ, ਲੁੱਟਾਂ ਖੋਹਾਂ ਡਾਕੇ ਮਾਰ ਕੇ ਰੋਟੀ ਖਾਣ ਵਾਲੀ ਕੌਮ, ਇਹ ਖਿਤਾਬ ਦਿੱਤਾ ਉਹਨਾਂ 47 ਤੋਂ ਬਾਅਦ, ਜਿਸ ਕੌਮ ਨਾਲ ਵਾਅਦੇ ਕੀਤੇ ਸਨ ਕਿ ਆਜ਼ਾਦੀ ਤੋਂ ਬਾਅਦ ਉੱਤਰੀ ਭਾਰਤ ਵਿੱਚ ਇੱਕ ਐਸਾ ਖਿੱਤਾ ਸਿੱਖਾਂ ਨੂੰ ਦਿੱਤਾ ਜਾਏਗਾ ਜਿੱਥੇ ਉਹ ਆਜ਼ਾਦੀ ਦਾ ਨਿੱਘ ਮਾਣ ਸਕਣਗੇ, ਉਹਨਾਂ ਨੂੰ ਪੂਰਨ ਤੌਰ 'ਤੇ ਆਜ਼ਾਦੀ ਹੋਵੇਗੀ। ਪਰ ਜਦੋਂ ਨਹਿਰੂ ਨੂੰ ਪੁੱਛਿਆ 1960 ਵਿੱਚ ਕਿ ਤੁਸੀਂ ਆਹ ਬਿਆਨਬਾਜ਼ੀ ਕੀਤੀ ਸੀ ਅਤੇ ਅੱਜ, ਕਹਿਣ ਲੱਗਾ ਉਹ ਸਮਾਂ ਬਹੁਤ ਦੂਰ ਜਾ ਚੁੱਕਾ ਹੈ, ਮਤਲਬ ਅਸੀਂ ਸ਼ੈਤਾਨੀ ਖੇਡੀ ਸੀ, ਬੇਈਮਾਨੀ ਕੀਤੀ, ਤੁਹਾਡੇ ਲੀਡਰਾਂ ਨੂੰ ਵਰਗੜਾ ਲਿਆ, ਜਵਾਨੀ ਜਵਾਨੀ ਅਸੀਂ ਵਾਅਦੇ ਕਰ ਦਿੱਤੇ, ਹੁਣ ਅਸੀਂ ਮੁਕਰ ਗਏ, ਤੁਸੀਂ ਕੀ ਕਰ ਸਕਦੇ ਹੋ, ਮਤਲਬ ਉਹਦਾ ਇਹ ਸੀ ਕਿ ਹੁਣ ਅਸੀਂ ਆਪਣੇ ਜਵਾਨੀ ਕੀਤੇ ਵਾਅਦੇ ਮੁਕਰ ਗਏ, ਤੁਸੀਂ ਕਿਹੜਾ ਸਾਡੇ ਕੋਲੋਂ ਸਾਈਨ ਕਰਾਏ ਨੇ, ਮਤਲਬ ਜਿਹੜਾ ਧਰਮ ਤੋਂ ਡਿੱਗਾ ਹੋਇਆ ਬੰਦਾ ਇਸ ਤਰ੍ਹਾਂ ਦਾ ਹੁੰਦਾ। ਚੇਤੇ ਰਹੇ ਸਤਿਗੁਰਾਂ ਨੇ ਧਰਮ ਅਤੇ ਰਾਜਨੀਤੀ ਇਕੱਠੀ ਕੀਤੀ ਆ, ਧਰਮ ਅਤੇ ਰਾਜਨੀਤੀ ਵੱਖ ਵੱਖ ਕਰਕੇ ਨਾ ਵੇਖਣਾ ਸਿੱਖਾਂ ਨੇ, ਰਾਜਨੀਤੀ ਨੂੰ ਧਰਮ ਦੇ ਨਾਲ ਜੋੜਿਆ। ਪਰ ਕਿਹੋ ਜਿਹੀ ਰਾਜਨੀਤੀ? ਧਰਮ ਨੀਤੀ, ਧਰਮ ਦੇ ਕੁੰਡੇ ਥੱਲੇ ਜਿਹੜੀ ਰਾਜਨੀਤੀ ਹੋਵੇਗੀ ਉਹ ਸਤਿਗੁਰੂ ਨੂੰ ਪ੍ਰਵਾਨ ਹੋਵੇਗੀ, ਕਿਉਂਕਿ ਮੁੱਖ ਧਰਮ ਹੈ। ਚੇਤੇ ਰੱਖਣਾ ਸਾਧ ਸੰਗਤ ਜੀ, ਕਈ ਵਾਰੀ ਤੁਲਸੀ ਜੀ ਦਾ ਇਹ ਬਚਨ ਪੜ੍ਹ ਦਿੰਦੇ ਹਾਂ ਅਸੀਂ ਪ੍ਰਚਾਰਕ, ਕਿ ਜਨਨੀ ਜਨੇ ਤੋਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਾਹੇ ਤੋਂ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ। ਅਤੇ ਅਸੀਂ ਇਹਦੇ ਅਰਥ ਸਮਝ ਲੈਂਦੇ ਹਾਂ, ਭਗਤ, ਦਾਨੀ ਅਤੇ ਸੂਰਮਾ ਤਿੰਨੇ ਬਰਾਬਰ ਨੇ। ਨਹੀਂ, ਐਸੀ ਗੱਲ ਨਹੀਂ ਹੈ, ਬਿਲਕੁਲ ਨਹੀਂ। ਸਤਿਗੁਰਾਂ ਦੀ ਬਾਣੀ ਦਾ ਸਿਧਾਂਤ ਹੋਰ ਕੁਛ ਕਹਿ ਰਿਹਾ, ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ। ਰੱਬ ਦੇ ਭਗਤ ਦੇ ਬਰਾਬਰ ਨਾ ਕੋਈ ਸੂਰਮਾ ਪਹੁੰਚ ਸਕਦਾ, ਨਾ ਕੋਈ ਵਿਦਵਾਨ ਪਹੁੰਚ ਸਕਦਾ, ਅਤੇ ਨਾ ਕੋਈ ਛਤਰਪਤੀ ਰਾਜਾ ਬੜਾ ਵੱਡਾ ਭਾਵੇਂ ਦਾਨੀ ਹੋਵੇ। ਨਹੀਂ, ਦਾਨ ਦੇ ਕੇ ਦਾਨੀ ਬਣਨਾ ਜਾਂ ਸੂਰਮਗਤੀ ਇਕੱਲੀ ਹੋਣੀ, ਭਗਤ ਦੇ ਬਰਾਬਰ ਕੋਈ ਨਹੀਂ ਹੈ। ਸਾਡੇ ਸਿੱਖ ਧਰਮ ਦੇ ਸੂਰਮਿਆਂ ਨੂੰ ਕਿਉਂ ਸਲਾਹਿਆ ਜਾਂਦਾ? ਬਾਬਾ ਦੀਪ ਸਿੰਘ ਜੀ ਸੂਰਮੇ ਸੀ ਜੰਗ ਲੜਨ ਵਾਲੇ, ਔਰ ਇਸ ਤਰ੍ਹਾਂ ਹੋਰ ਵੀ ਅਨੇਕਾਂ ਹੋਏ ਗੁਰਮੁਖ ਪਿਆਰੇ ਜਿਨ੍ਹਾਂ ਜੰਗਾਂ ਯੁੱਧਾਂ 'ਚ ਹਿੱਸਾ ਲਿਆ, ਉਹਨਾਂ ਨੂੰ ਕਿਉਂ ਸਲਾਹਿਆ ਜਾਂਦਾ? ਕਿਉਂਕਿ ਉਹ ਭਗਤ ਵੀ ਸਨ ਨਾਲ। ਸਤਿਗੁਰਾਂ ਨੇ ਭਗਤੀ ਨੂੰ ਮੁੱਖ ਰੱਖਿਆ, ਸਿਮਰਨ ਵਾਲੇ ਸਿੱਖ 5ਵੇਂ ਜਾਮੇ ਤੱਕ ਸਤਿਗੁਰੂ ਜੀ ਨੇ ਨਾ ਸ਼ਸਤਰ ਫੜੇ ਨਾ ਸਿੱਖਾਂ ਨੂੰ ਫੜਾਏ, ਕੋਈ ਜੰਗੀ ਅਭਿਆਸ ਨਹੀਂ, ਆਪ ਸ਼ਾਂਤਮਈ ਢੰਗ ਨਾਲ ਸ਼ਹਾਦਤ ਦਿੱਤੀ। 6ਵੇਂ ਜਾਮੇ 'ਚ ਹਥਿਆਰ ਫੜੇ, ਸਿੱਖਾਂ ਨੂੰ ਫੜਾਏ, ਜੰਗੀ ਕਵਾਇਦਾਂ ਹੋਈਆਂ, ਘੋੜਸਵਾਰੀ ਨੇਜਾਬਾਜ਼ੀ, ਕਿਉਂਕਿ ਜ਼ੁਲਮ ਦੀ ਇੰਤਹਾ ਹੋਈ ਸੀ, ਲੋਕਾਂ ਨੂੰ ਜੰਗ ਵਿੱਚ ਜਾ ਕੇ ਦੂਜਿਆਂ ਦੇ ਧੀਆਂ ਪੁੱਤਰਾਂ ਨੂੰ ਮਾਰਨਾ ਜਾਂ ਆਪਣੇ ਮਰਵਾਉਣੇ ਇਹ ਕੋਈ ਸ਼ੌਂਕ ਨਹੀਂ ਹੈ ਸਤਿਗੁਰਾਂ ਦਾ। ਹਜ਼ੂਰ ਨੇ ਲਿਖਿਆ ਹੈ ਜ਼ਫਰਨਾਮੇ ਦੇ ਅੰਦਰ ਕਿ ਔਰੰਗਜ਼ੇਬ, ਇਹ ਸ਼ਸਤਰ ਫੜ ਕੇ ਲੜਨਾ ਮੇਰਾ ਸ਼ੌਂਕ ਨਹੀਂ ਸੀ, ਪਰ ਤੁਸਾਂ ਲੋਕਾਂ ਮਜਬੂਰ ਕੀਤਾ ਸਾਨੂੰ, ਫਕੀਰਾਂ ਨੂੰ, ਸਾਨੂੰ ਸੰਤਾਂ ਨੂੰ ਹਥਿਆਰ ਫੜ ਕੇ ਲੜਨ ਲਈ, ਕਿਉਂਕਿ ਤੁਸੀਂ ਸ਼ਸਤਰਧਾਰੀਆਂ ਨੇ, ਰਾਜਿਆਂ ਮਹਾਰਾਜਿਆਂ ਬਾਦਸ਼ਾਹਾਂ ਨੇ ਪ੍ਰਜਾ ਦੇ ਹੱਕ ਲਤਾੜੇ, ਤੁਹਾਡੇ ਹਾਥੀਆਂ ਅਤੇ ਘੋੜਿਆਂ ਦੀਆਂ ਟਾਪਾਂ ਲੋਕਾਂ ਗਰੀਬਾਂ ਦੀਆਂ ਛਾਤੀਆਂ ਉੱਪਰ ਆਈਆਂ, ਤਾਂ ਸਾਨੂੰ ਗਰੀਬ ਮਜ਼ਲੂਮ ਲੋਕਾਂ ਨੂੰ, ਗਰੀਬਾਂ ਨੂੰ ਹਥਿਆਰ ਫੜ ਕੇ ਲੜਨ ਵਾਸਤੇ ਜਜ਼ਬਾ ਭਰਨਾ ਪਿਆ ਕਿ ਆਪਣੇ ਹੱਕ ਲੈਣ ਵਾਸਤੇ ਤੁਸੀਂ ਵੀ ਮਰਦ ਹੋ, ਬੰਦੇ ਹੋ, ਜੇ ਉਹ ਤੁਹਾਡੇ ਹੱਕ ਲਤਾੜ ਰਹੇ ਨੇ ਤੇ ਆਪਣਾ ਘਰ ਸੰਭਾਲਣ ਵਾਸਤੇ ਬਚਾਉਣ ਲਈ ਸ਼ਸਤਰ ਫੜੋ। ਚੇਤੇ ਰਹੇ ਗੁਰੂ ਕੇ ਪਿਆਰਿਓ, ਕਿਸੇ ਵੀ ਚੀਜ਼ ਦੀ ਵਰਤੋਂ ਤੇ ਨਿਰਭਰ ਹੈ ਕਿ ਵਰਤੋਂ ਕਿਸ ਕੰਮ ਲਈ ਕੀਤੀ ਜਾ ਰਹੀ ਹੈ। ਜਿਵੇਂ ਮਾਚਿਸ, ਦੀਆ, ਸਲਾਈ, ਅੱਗ ਹੈ, ਸਿਆਣਾ ਬਹਿਣਾ ਬੰਦਾ ਹੈ ਤੇ ਅੱਗ ਦੀ ਸਹੀ ਵਰਤੋਂ ਕਰੇਗਾ ਸੰਜਮ ਨਾਲ, ਰੋਟੀਆਂ ਪਕਾਉਣ ਵਾਸਤੇ, ਦਾਲ ਬਣਾਉਣ ਵਾਸਤੇ, ਜਾਂ ਸਰਦੀ ਨੂੰ ਦੂਰ ਕਰਨ ਲਈ, ਪਾਲਾ ਦੂਰ ਕਰਨ ਲਈ ਅੱਗ ਬਾਲੇਗਾ। ਪਰ ਅਗਰ ਇਹ ਅੱਗ ਕਿਸੇ ਬਾਂਦਰ ਦੇ ਹੱਥ ਫੜਾ ਦਿੱਤੀ ਜਾਏ ਤੇ ਖਤਰਾ ਹੈ ਕਿ ਉਹ ਅੱਗਾਂ ਲਾ ਕੇ ਘਰ ਸਾੜ ਸਕਦਾ, ਪਰਜਾ ਨੂੰ, ਲੋਕਾਂ ਨੂੰ ਸਾੜ ਸਕਦਾ ਉਹ, ਕਿਉਂਕਿ ਬਾਂਦਰ ਹੈ। ਇਸ ਪ੍ਰਕਾਰ ਹੀ ਅੰਦਰਲੇ ਹਿਰਦੇ ਦੇ ਅਨੁਸਾਰ ਸ਼ਸਤਰਾਂ ਦੀ ਵਰਤੋਂ ਹੁਣ ਤੱਕ ਦੁਨੀਆਂ 'ਚ ਹੋਈ ਹੈ। ਜਿਨ੍ਹਾਂ ਲੋਕਾਂ ਦੇ ਹਿਰਦੇ ਖਰਾਬ ਸੀ, ਪਾਪੀ ਸਨ, ਵਿਗੜੇ ਹੋਏ ਮਨ ਸਨ, ਉਹਨਾਂ ਨੇ ਸ਼ਸਤਰ ਫੜ ਕੇ ਰਾਜ ਗੱਦੀ ਪ੍ਰਾਪਤ ਕਰਕੇ ਉਸ ਤਾਕਤ ਦੀ ਗਲਤ ਵਰਤੋਂ ਕੀਤੀ, ਜ਼ੁਲਮ ਕੀਤੇ, ਪ੍ਰਜਾ ਨੂੰ ਦੁਖੀ ਕੀਤਾ। ਪਰ ਜਿਨ੍ਹਾਂ ਲੋਕਾਂ ਨੇ ਬੰਦਗੀ ਕੀਤੀ, ਬੰਦਗੀ ਕਰਕੇ ਆਪਣੇ ਮਨ ਸਾਫ਼ ਕੀਤੇ, ਇੱਕ ਰੱਬ ਦੇ ਉਪਾਸ਼ਕ ਬਣੇ, ਪ੍ਰਜਾ ਵਿੱਚ ਪਰਮਾਤਮਾ ਦੀ ਜੋਤ ਨੂੰ ਵੇਖਿਆ, ਫਰੀਦਾ ਖਾਲਕ ਖਲਕ ਮਹਿ ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀ ਹੈ ਜਾਂ ਤਿਸ ਬਿਨ ਕੋਈ ਨਾਹੇ, ਇਹਨਾਂ ਦੀ ਇਹ ਅਵਸਥਾ। ਉਹਨਾਂ ਸਤਿਗੁਰਾਂ ਨੇ ਚੇਤੇ ਰਹੇ ਗੁਰੂ ਕੇ ਪਿਆਰੇ ਹੋ ਕਿ ਸਤਿਗੁਰੂ ਛੇਵੇਂ ਪਾਤਸ਼ਾਹ ਇਕੱਲੇ ਸੂਰਮੇ ਨਹੀਂ ਹਨ। ਜਿਵੇਂ ਪਹਿਲੇ ਪੰਜਾਂ ਸਤਿਗੁਰਾਂ ਨੇ ਆਏ ਹੋਏ ਅਧਿਆਤਮਵਾਦੀ ਲੋਕਾਂ ਦੇ ਸਵਾਲਾਂ ਦੇ ਜਵਾਬ ਬਾਖੂਬੀ ਦਿੱਤੇ, ਐਨ ਤਸੱਲੀ ਬਖਸ਼, ਇਸ ਤਰ੍ਹਾਂ ਛੇਵੇਂ ਪਾਤਸ਼ਾਹ ਵੀ ਦਿਆ ਕਰਦੇ ਸਨ। ਔਰ ਸੱਤਵੇਂ, ਅੱਠਵੇਂ, ਨਵੇਂ ਪਾਤਸ਼ਾਹ ਨੇ ਜੰਗਾਂ ਨਹੀਂ ਲੜੀਆਂ। ਨਵੇਂ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਹੈ, ਦਸਮੇਸ਼ ਪਾਤਸ਼ਾਹ ਫਿਰ ਜੰਗਾਂ ਲੜਦੇ ਹਨ, 14 ਜੰਗਾਂ। ਇੱਥੋਂ ਇਹ ਤਾਂ ਨਹੀਂ ਕਿਹਾ ਜਾ ਸਕਦਾ ਵੀ ਦੋ ਸਤਿਗੁਰੂ ਹੀ ਪੂਰਨ ਸਤਿਗੁਰੂ ਹੋਏ ਨੇ ਜਿਨ੍ਹਾਂ ਜੰਗਾਂ ਲੜੀਆਂ, ਬਾਕੀ ਦੇ 8 ਸਤਿਗੁਰੂ ਮਹਾਨ ਨਹੀਂ, ਇਹ ਗੱਲ ਤਾਂ ਹੋ ਨਹੀਂ ਸਕਦੀ। ਦਸੇ ਸਤਿਗੁਰੂ ਇੱਕ ਰੂਪ ਹਨ, ਇਹ ਸਮੇਂ ਦੀ ਗਰਦਿਸ਼ ਨਾਲ ਜਦੋਂ ਲੋੜ ਪਈ ਉਦੋਂ ਸ਼ਸਤਰ ਵੀ ਨਾਲ ਫੜੇ, ਸਿੱਖਾਂ ਨੂੰ ਫੜਾਏ, ਜੰਗਾਂ ਲੜੀਆਂ, ਕਿਉਂਕਿ ਆਪ ਚੜ੍ਹ ਕੇ ਕਦੇ ਨਹੀਂ ਗਏ। ਜਦੋਂ ਕੋਈ ਚੜ੍ਹ ਕੇ ਆਇਆ ਤੇ ਉਹਦਾ ਬੂਥਾ ਭੰਨਣ ਵਾਸਤੇ, ਪਾਈ ਹੋਈ ਵੰਗਾਰ ਨੂੰ ਰੋਕਣ ਵਾਸਤੇ ਸਤਿਗੁਰਾਂ ਨੇ ਜੰਗਾਂ ਲੜੀਆਂ। ਔਰ ਇਹ ਵੀ ਸੰਕਲਪ ਆਪਣੇ ਖਾਲਸੇ ਨੂੰ ਦਿੱਤਾ ਕਿ ਜਰਵਾਣਿਆਂ ਦਾ ਰਾਜ ਜੜ ਤੋਂ ਪੁੱਟਣਾ ਹੈ। ਜ਼ੁਲਮ ਰਾਜ ਦੀ ਜੜ ਪੁੱਟੀ ਗਈ, ਕਾਹੀ ਦਾ ਬੂਟਾ ਪੁੱਟ ਕੇ, ਇਹ ਗੱਲ ਕਹੀ ਸਤਿਗੁਰੂ ਮਹਾਰਾਜ ਨੇ। ਔਰ ਸਿੱਖ ਦੇ ਅੰਦਰ ਸੰਕਲਪ ਪੈਦਾ ਕੀਤਾ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ। ਹਾਂ, ਖਾਲਸਾ ਬਣਨ ਦੀ ਬਹੁਤ ਜ਼ਰੂਰਤ ਹੈ, ਇਹ ਗੱਲ ਜ਼ਰੂਰ ਕਿ ਜੇ ਅਸੀਂ ਖਾਲਸਾ ਨਾ ਹੋਏ ਤਾਂ ਫਿਰ ਸਾਧ ਸੰਗਤ ਜੀ, ਉਹ ਰਾਜ ਵੀ ਖਾਲਸੇ ਵਾਲਾ ਨਹੀਂ ਹੋਏਗਾ। ਅਗਰ ਸਾਡੀ ਅੰਦਰਲੀ ਅਵਸਥਾ ਰਾਜ ਕਰਨ ਵਾਲਿਆਂ ਦੀ ਉਹ ਜੀ ਨਾ ਹੋਈ ਜਿਹੋ ਜਿਹਾ ਗੁਰੂ ਦਾ ਸਿਧਾਂਤ ਹੈ, ਜਾਗਤ ਜੋਤ ਜਪੈ ਨਿਸ ਬਾਸਰ, ਏਕ ਬਿਨਾ ਮਨ ਨਾਇਕ ਨਾ ਆਨਾ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮੱਟ ਭੂਲ ਨਾ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨੈ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਨੈ। ਖਾਲਸਾ ਸਾਡਾ ਵੱਡੇ ਵਡੇਰੇ ਕਿਹੋ ਜਿਹੇ ਸਨ, ਜਦੋਂ ਨਵਾਬੀ ਆਈ ਸੀ ਤੇ ਕੋਈ ਸਿੰਘ ਵੀ ਸ਼ਬੇਕ ਸਿੰਘ ਦੀ ਗੱਲ ਮੰਨ ਲਈ ਜਦੋਂ, ਤੇ ਨਵਾਬੀ ਲੈਣ ਨੂੰ ਕੋਈ ਤਿਆਰ ਨਹੀਂ ਸੀ ਹੋ ਰਿਹਾ, ਤਾਂ ਉਸ ਵੇਲੇ ਕਹਿਣ ਲੱਗੇ ਹੁਣ ਕੀ ਕਰੀਏ, ਜਿਹੜੇ ਸਿੰਘ ਨੂੰ ਕਹੀਦਾ ਸਿੰਘਾ ਤੂੰ ਨਵਾਬ, ਉਹ ਕਹਿੰਦਾ ਨਹੀਂ ਸੇਵਾ ਚਾਹੀਦੀ ਹੈ। ਫਿਰ ਅਕਾਲ ਤਖ਼ਤ ਸਾਹਿਬ ਤੇ ਇੱਕ ਸਿੰਘ ਪੰਜ ਗ੍ਰੰਥੀ ਪੋਥੀ ਦਾ ਪਾਠ ਕਰ ਰਿਹਾ ਸੀ ਤੇ ਉਹ ਉੱਚੀ ਬੋਲ ਪਿਆ, ਟਹਿਲ ਮਹਿਲ ਤਾਂ ਕੋ ਮਿਲਿਆ ਜਾਂ ਕੋ ਸਾਧ ਕਿਰਪਾਲ, ਬਾਮਨ ਅਖਰੀ ਬਾਣੀ ਚੋਂ ਇਹ ਪੰਕਤੀਆਂ ਪੜੀਆਂ ਨੇ। ਤੇ ਖਾਲਸਾ ਕਹਿਣ ਲੱਗਾ, ਗੁਰੂ ਸਾਹਿਬ ਦਾ ਹੁਕਮ ਆ ਗਿਆ ਭਾਈ, ਜਿਹੜਾ ਟਹਿਲ 'ਚ ਲੱਗਾ ਹੋਇਆ ਇਹ ਮਹਿਲ ਨਵਾਬੀ ਉਹਦੇ ਸਿਰ 'ਤੇ ਰੱਖੋ। ਕਹਿਣ ਲੱਗੇ ਦੇਖੋ ਕੌਣ ਆ ਸੇਵਾ 'ਚ ਲੱਗਾ ਹੋਇਆ। ਉਸ ਵੇਲੇ ਸਰਦਾਰ ਕਪੂਰ ਸਿੰਘ ਫੈਜ਼ਲਪੁਰੀਆ, ਇਹ ਜੋ ਸਿੰਘਪੁਰੀਆ ਮਿਸਲ ਦਾ ਜਥੇਦਾਰ, ਇਹ ਟਹਿਲ 'ਚ ਲੱਗਾ, ਪੱਖਾ ਚੱਲ ਰਿਹਾ ਸੀ ਪੱਖਾ, ਤਾਂ ਕਹਿਣ ਲੱਗੇ ਫਿਰ ਉਹਨੂੰ ਦੇ ਦਿਓ ਨਵਾਬੀ। ਕਹਿਣ ਲੱਗੇ ਠਹਿਰੋ, ਉਹ ਵੀ ਸਿੰਘ ਘੱਟ ਨਹੀਂ ਹੈ, ਉਹ ਨਵਾਬੀ ਮਨਜ਼ੂਰ ਨਹੀਂ ਕਰੇਗਾ, ਨਵਾਬੀ ਮਨਜ਼ੂਰ ਨਹੀਂ ਕਰੇਗਾ। ਅੱਜ ਕੱਲ੍ਹ ਸਾਡੀ ਹਾਲਤ ਵੀ ਤੋਲੀ ਹੈ ਨਾ ਆਪਣੀ, ਵੀ ਅਸੀਂ ਕਿਹੋ ਜਿਹੇ ਹਾਂ। ਕਹਿਣ ਲੱਗੇ ਉਹਨੇ ਨਵਾਬੀ ਮਨਜ਼ੂਰ ਨਹੀਂ ਕਰਨੀ। ਕਹਿੰਦੇ ਫਿਰ, ਕਹਿੰਦੇ ਪੰਜ ਸਿੰਘ ਉੱਠ ਕੇ ਹੁਕਮ ਕਰੋ, ਹੁਕਮ ਕਰੋ ਫਿਰ ਮੰਨੇਗਾ। ਤਾਂ ਉਸ ਵੇਲੇ ਪੰਜਾਂ ਸਿੰਘਾਂ ਨੂੰ ਉੱਠ ਕੇ ਕਿਹਾ, ਭਾਈ ਕਪੂਰ ਸਿੰਘ, ਪੰਥ ਦਾ ਫੈਸਲਾ ਹੈ, ਨਵਾਬੀ ਤੁਹਾਡੇ ਸਿਰ 'ਤੇ ਰੱਖਣੀ ਹੈ। ਅਤੇ ਗਲ 'ਚ ਪੱਲਾ ਪਾ ਕੇ ਨੇੜੇ ਆ ਕੇ ਤੇ ਰੋਣ ਲੱਗ ਪਿਆ ਕਪੂਰ ਸਿੰਘ। ਕਹਿਣ ਲੱਗਾ, ਖਾਲਸਾ ਜੀ, ਮੈਂ ਨਵਾਬੀ ਦੇ ਯੋਗ ਨਹੀਂ ਹਾਂ, ਮੈਂ ਨਵਾਬੀ ਨਹੀਂ ਲੈਣੀ ਚਾਹੁੰਦਾ, ਮੈਂ ਸੇਵਾ ਕਰਨੀ ਚਾਹੁੰਦਾ, ਮੈਨੂੰ ਹੁਕਮ ਕਿਉਂ ਹੋ ਰਿਹਾ? ਕਹਿੰਦੇ ਕਿਉਂ? ਕਹਿੰਦੇ ਫਿਰ ਸੇਵਾ ਖੁੱਸ ਜਾਏਗੀ। ਕਹਿੰਦੇ ਨਹੀਂ ਨਹੀਂ ਕਪੂਰ ਸਿੰਘਾ, ਗੁਰੂ ਮਹਾਰਾਜ ਦੀ ਆਗਿਆ ਆਈ ਆ, ਅਕਾਲ ਤਖ਼ਤ ਸਾਹਿਬ ਤੋਂ ਗੁਰੂ ਕੀ ਬਾਣੀ ਦੇ ਬੋਲ ਬਚਨ ਆਏ ਆ ਸਾਡੇ ਵਾਸਤੇ, ਵੀ ਟਹਿਲ ਮਹਿਲ ਤਾਂ ਕੋ ਮਿਲੇ ਜਾਂ ਕੋ ਸਾਧ ਕਿਰਪਾਲ। ਇਸ ਕਰਕੇ ਪੰਜਾਂ ਸਿੰਘਾਂ ਹੁਕਮ ਕੀਤਾ, ਖਾਲਸੇ ਦਾ ਹੁਕਮ ਤਾਂ ਮੰਨਣਾ ਪਏਗਾ, ਪਰ ਹਾਂ, ਇਹ ਜੇ ਤੂੰ ਸ਼ਰਤ ਰੱਖਦਾ ਹੈ ਵੀ ਮੈਥੋਂ ਸੇਵਾ ਨਾ ਖੁੱਸੇ, ਤਾਂ ਅਸੀਂ ਐਲਾਨ ਕਰ ਦਿੰਦੇ ਸਾਰੇ ਸਿੰਘਾਂ 'ਚ, ਜਦੋਂ ਤੂੰ ਸੇਵਾ ਕਰਦਾ ਹੋਏਗਾ ਤੈਨੂੰ ਸੇਵਾ ਤੋਂ ਰੋਕਿਆ ਨਹੀਂ ਜਾਏਗਾ। ਤੂੰ ਪੱਖਾ ਝੱਲੀ, ਘੋੜਿਆਂ ਤੇ ਖਰਖਰੇ ਫੇਰੀ, ਲਿੱਦ ਹਟਾਈ, ਲੰਗਰ ਪਕਾਈ, ਵਰਤਾਈ, ਜੋ ਸੇਵਾ ਕਰਦਾ ਕਰੀ, ਪਰ ਨਵਾਬੀ ਵੀ ਤੇਰੇ ਸਿਰ 'ਤੇ ਰੱਖਣੀ। ਤਾਂ ਇਹੋ ਜਿਹਾ ਬੰਦਾ ਜਦੋਂ ਨਵਾਬ ਬਣੇਗਾ, ਉਹ ਸਹੀ ਨਵਾਬ ਹੋਏਗਾ, ਆਗੂ ਇਹੋ ਜਿਹਾ ਸਹੀ ਹੋਏਗਾ ਜਿਹਦੀ ਇਹ ਭਾਵਨਾ। ਤਾਂ ਉਸ ਵੇਲੇ ਫਿਰ ਉਹਨੇ ਕਿਹਾ, ਇੱਕ ਹੋਰ ਸ਼ਰਤ ਆ ਮੇਰੀ। ਕਹਿੰਦੇ ਕਿ ਕਹਿੰਦੇ ਪੰਜ ਭੁਜੰਗੀਆਂ ਨੇ ਚਰਨ ਛੁਹਾਏ, ਧਰੋਂ ਸੀਸ ਪੈ ਪਵਿੱਤਰ ਕਰਾਏ। ਕਹਿੰਦੇ ਨਵਾਬੀ ਦੀ ਖਿਲਤ, ਇਹ ਤਾਜ ਨਵਾਬੀ ਦਾ, ਪੰਜ ਸਿੰਘਾਂ ਦੇ ਚਰਨਾਂ ਨਾਲ ਵਾਰੀ ਵਾਰੀ ਛੁਹਾ ਕੇ ਫਿਰ ਮੈਂ ਸਿਰ 'ਤੇ ਰੱਖਾਂਗਾ, ਕਿਉਂਕਿ ਇਸ ਖੋਪਰੇ ਦੇ ਵਿੱਚ ਕਦੇ ਮਾਣ ਨਾ ਆਏ, ਹੰਕਾਰ ਨਾ ਆਏ ਕਿ ਮੈਂ ਸਿੰਘਾਂ ਦੇ ਉੱਤੇ ਨਵਾਬੀ ਕਰ ਰਿਹਾ। ਮੈਂ ਸੇਵਾਦਾਰ ਬਣ ਕੇ ਇਹ ਨਵਾਬੀ ਦੀ ਜਿਹੜੀ ਜ਼ਿੰਮੇਵਾਰੀ ਨਿਭਾਵਾਂਗਾ। ਤਾਂ ਗੁਰੂ ਕੇ ਪਿਆਰਿਓ, ਉਹਦਾ ਫਿਰ ਜਿਹੜਾ ਇਤਿਹਾਸ ਹੈ ਭਾਈ ਕਪੂਰ ਸਿੰਘ ਦਾ, ਸੁਨਹਿਰੀ ਅੱਖਰਾਂ 'ਚ ਲਿਖਿਆ ਗਿਆ ਕਿਹੋ ਜਿਹੀ ਉਹਨੇ ਨਵਾਬੀ ਨਿਭਾਈ। ਇਸ ਪ੍ਰਕਾਰ ਦੇ ਸਾਡੇ ਵੱਡੇ ਵਡੇਰੇ ਸੀ ਨਾ, ਇਹ ਇਤਿਹਾਸ ਸਾਡੀ ਅਗਵਾਈ ਕਰਦਾ ਵੀ ਇਸ ਪਾਸੇ ਨੂੰ ਲੰਘੋ, ਇਸ ਤਰ੍ਹਾਂ ਦੇ ਬਣੋ, ਤੁਹਾਡੇ ਵਡੇਰੇ ਜਿਹੜੇ ਆਗੂ ਸੀ ਉਹ ਕਿਹੋ ਜਿਹੇ ਸਨ। ਔਰ ਇਸੇ ਤਰ੍ਹਾਂ ਜਿਹੜਾ ਵੱਡਾ ਘੱਲੂਘਾਰਾ ਹੋਇਆ, ਉਹਦੇ 'ਚ ਸਾਡੇ ਆਗੂ ਬੀਬੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ ਬਚਾਉਣ ਵਾਸਤੇ ਜਿਹੜੇ ਮਿਸਲਾਂ ਦੇ ਸਰਦਾਰ ਸਨ, ਇਹ ਸਾਰੇ ਮੂਹਰੇ ਹੋ ਕੇ ਜਿਹੜਾ ਸੀ ਅਹਿਮਦ ਸ਼ਾਹ ਅਬਦਾਲੀ ਉਹਦੀ ਫੌਜ ਦਾ ਟਾਕਰਾ ਕਰ ਰਹੇ ਸੀ, ਰੋਕ ਰਹੇ ਸਨ। ਤਾਂ ਉਸ ਵੇਲੇ ਸਰਦਾਰ ਚੜ੍ਹਤ ਸਿੰਘ, ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਦਾਦਾ ਜੀ ਨੂੰ 19 ਜ਼ਖਮ ਲੱਗੇ ਸੀ। ਜੱਸਾ ਸਿੰਘ ਰਾਮਗੜੀਆ ਦੇ 11 ਜ਼ਖਮ ਲੱਗੇ ਹੋਏ ਸਨ, ਫੱਟ ਲੱਗੇ ਤਲਵਾਰਾਂ ਦੇ, ਅਤੇ ਜੂਝ ਰਹੇ ਸਨ, ਲਹੂ ਵਗ ਰਿਹਾ ਸੀ। ਅਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ, ਸੁਲਤਾਨ ਉਲ ਕੌਮ, ਇਹ ਆਲੂਵਾਲੀਆ ਮਿਸਲ ਦਾ ਸਰਦਾਰ, ਇਹਦੇ 22 ਜ਼ਖਮ ਲੱਗੇ ਹੋਏ ਸੀ ਅਤੇ ਜਾਮਾ ਪਾਟਾ ਹੋਇਆ ਸੀ, ਤਲਵਾਰਾਂ ਵੱਜ ਵੱਜ ਕੇ ਖੂਨ ਵਹਿ ਰਿਹਾ ਸੀ। ਅਤੇ ਇਹਦੇ ਘੋੜੇ ਨੂੰ ਉਸ ਵੇਲੇ ਮਿਆਨ ਦਾ, ਕਿਰਪਾਨ ਦਾ ਮਿਆਨ ਮਾਰਿਆ ਗੁਰਮੁਖ ਸਿੰਘ ਨੇ। ਕਹਿਣ ਲੱਗਾ, ਸਰਦਾਰ ਜੀ ਨੂੰ ਕੱਢ ਕੇ ਬਾਹਰ ਲੈ ਜਾ, ਘੋੜੇ ਨੂੰ ਕਿਹਾ। ਘੋੜਾ ਲੱਗਾ ਦੌੜਨ, ਜਦੋਂ ਸੱਟ ਵੱਜੀ, ਅਤੇ ਉਸ ਵੇਲੇ ਸਰਦਾਰ ਜੱਸਾ ਸਿੰਘ ਜੀ ਨੇ ਲਗਾਮਾਂ ਖਿੱਚ ਲਈਆਂ, ਵਾਗ ਖਿੱਚ ਲਈ ਘੋੜੇ ਦੀ। ਤਾਂ ਕਿਹਾ, ਓਏ ਗੁਰਮੁਖ ਸਿੰਘਾ, ਚੰਗਾ ਤੂੰ ਮੇਰਾ ਅੰਗ ਰੱਖੇ ਕਿ ਮੇਰਾ ਸਾਥੀ ਆ, ਇਹ ਕੀ ਕਰਨ ਲੱਗਾ? ਉਸ ਵੇਲੇ ਕਿਹਾ, ਸਿੰਘ ਮਿਲੇ ਹਮਕੋ ਕਰੇ ਠੱਠਾ, ਘੋੜਾ ਕੁਦਾਏ ਜੱਸਾ ਸਿੰਘ ਨੱਠਾ, ਕਿਹਾ ਮੂੰਹ ਲੈ ਬੈਠੇ ਦੀਵਾਨ, ਕਰੇ ਮਸ਼ਖਰੀ ਸਿੰਘ ਸਭਿਆਣ, ਹਮਕੋ ਪੰਥ ਪਾਤਸ਼ਾਹ ਬਣਾਇਓ, ਤੁਮ ਚਾਹਤ ਗੀਦੀ ਸਦਵਾਇਓ। ਆਗੂ ਆਪਣੇ ਦੇ ਦਾਗ ਨਹੀਂ ਸੀ ਲੱਗਣ ਦਿੰਦੇ ਵੀ ਅਸੀਂ ਕਿਸੇ ਗੱਲੋਂ ਨੀਵੇਂ ਨਾ ਹੋਈਏ। ਕਹਿੰਦਾ, ਮੇਰੀ ਕੌਮ, ਵਹੀਰ, ਬੀਬੀਆਂ, ਬੱਚੇ, ਬਜ਼ੁਰਗ ਘੇਰੇ ਵਿੱਚ ਹਨ, ਅਤੇ ਜੱਸਾ ਸਿੰਘ ਆਪਣੀ ਜਾਨ ਬਚਾ ਕੇ ਨਿਕਲ ਜਾਏ ਬਾਹਰ, ਮੈਂ ਜਿਉਂਦਾ ਮਰ ਜਾਵਾਂਗਾ, ਮੈਂ ਸਿੰਘਾਂ ਦੇ ਸਾਹਮਣੇ ਕੀ ਮੂੰਹ ਵਿਖਾਵਾਂਗਾ ਵੀ ਗਦਾਰ ਹਾਂ, ਤੂੰ ਗੀਦੀ ਹੈ, ਨੱਠ ਗਿਆ ਜੰਗ 'ਚੋਂ। ਨਹੀਂ ਨਹੀਂ, ਤਾਂ ਗੁਰੂ ਕੇ ਪਿਆਰਿਓ, ਵੇਖ ਲਓ ਏਡਾ ਨਡਰ ਬੰਦਾ ਜੰਗ ਲੜੀ। ਅਹਿਮਦ ਸ਼ਾਹ ਅਬਦਾਲੀ ਦੀ ਇਹਨਾਂ ਸੂਰਮਿਆਂ ਨੇ ਅੱਧੀ ਫੌਜ ਮਾਰਤੀ ਸੀ, ਭਾਵੇਂ ਵੱਡੇ ਘੱਲੂਘਾਰੇ ਵਿੱਚ ਅੱਧੀ ਕੌਮ ਸਾਡੀ ਸ਼ਹੀਦ ਹੋ ਗਈ। ਤਾਂ ਉਸ ਵੇਲੇ ਇੱਕ ਸਿੰਘ ਬਚਨ ਪੜ੍ਹ ਰਿਹਾ ਸੀ ਕਿ ਤੱਤ ਖਾਲਸਾ ਰਹਿ ਗਏ ਉਹ ਗਏ ਸੋ ਖੋਟ ਗਵਾਏ। ਕਹਿੰਦੇ ਖੋਟ ਝੜੀ ਆ, ਤੱਤ ਖਾਲਸਾ ਜਿਉਂਦਾ ਹੈ। ਅਤੇ ਇਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਨਾਲ ਫਿਰ ਸਮਝੌਤਾ ਨਹੀਂ ਸੀ ਕੀਤਾ, ਉਹਦਾ ਫੌਜ ਉਹਦੀ ਬੜੀ ਮਰੀ ਸੀ। ਉਹਨੇ ਇੱਕ ਪੇਸ਼ਕਸ਼ ਕੀਤੀ ਸਿੰਘਾਂ ਨੂੰ, ਪੇਸ਼ਕਸ਼ ਕੀਤੀ ਕਿ ਤੁਸੀਂ ਪੰਜਾਬ 'ਚ ਅਮਨ ਅਮੈਨ ਨਾਲ ਆਪਣਾ ਰਾਜ ਕਰੋ, ਮੈਂ ਇੱਧਰ ਨਹੀਂ ਵੇਖਾਂਗਾ ਭੌਂ ਕੇ, ਪਰ ਸਾਡੇ ਦੇਸ਼ ਵਿੱਚ ਅਨਾਜ ਨਹੀਂ ਹੁੰਦਾ, 6ਵਾਂ ਹਿੱਸਾ ਪੰਜਾਬ ਦੀ ਉਪਜ ਅਨਾਜ ਸਾਨੂੰ ਦੇ ਦਿਆ ਕਰੋ, ਮਤਲਬ ਅਧੀਨਗੀ। ਤਾਂ ਖਾਲਸਾ ਕਹਿਣ ਲੱਗਾ, ਉਂਝ ਤਾਂ ਭਾਵੇਂ ਕਰ ਲੈਂਦੇ, ਪਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਤੂੰ ਬੇਅਦਬੀ ਕੀਤੀ ਆ, ਦਰਬਾਰ ਸਾਹਿਬ ਦੇ ਮਲਬੇ 'ਤੇ ਬੈਠ ਕੇ ਗੁਰੂ ਦਾ ਖਾਲਸਾ ਸਮਝੌਤਾ ਨਹੀਂ ਕਰ ਸਕਦਾ, ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ, ਮਿਲਾਂਗੇ ਤੈਨੂੰ ਜੰਗ ਵਿੱਚ, ਹੱਥ ਤੇਗ ਉਠਾ ਕੇ ਸ਼ਰਤਾਂ ਲਿਖਾਂਗੇ ਲਹੂ ਨਾਲ, ਰਣ ਤੱਤੇ ਜਾ ਕੇ ਮਰਦ ਨਾ ਜਿਉਂਦੇ ਸੀਤਲਾ ਨੱਕ ਨੱਥ ਪਵਾ ਕੇ। ਇਹ ਉਹਨਾਂ ਨੇ ਅੱਗੋਂ ਸੁਨੇਹਾ ਭੇਜਿਆ ਸੀ ਕਿ ਅਸੀਂ 6ਵਾਂ ਹਿੱਸਾ ਅਨਾਜ ਦਾ ਨਹੀਂ ਦਿਆਂਗੇ ਤੁਹਾਨੂੰ ਜੁਰਵਾਣਿਆਂ ਨੂੰ, ਤੁਸੀਂ ਵਿਦੇਸ਼ੀ ਲੋਕ ਹੋ, ਪੰਜਾਬ ਸਾਡਾ ਹੈ। ਔਰ ਉਹਨੇ ਸਮਝਿਆ ਸੀ ਕਿ ਮੈਂ ਸਿੱਖਾਂ ਦਾ ਲੱਕ ਤੋੜ ਦਿੱਤਾ, 30-35 ਹਜ਼ਾਰ ਸਿੱਖ ਮੈਂ ਮਾਰ ਦਿੱਤੇ, ਮੈਂ ਬਜ਼ੁਰਗ, ਬੀਬੀਆਂ, ਬੱਚੇ ਨਹੀਂ ਬਖਸ਼ੇ, ਹੁਣ ਤਾਂ ਲੱਕ ਟੁੱਟ ਗਿਆ ਹੋਏਗਾ। ਪਰ 2.5 ਮਹੀਨਿਆਂ ਬਾਅਦ ਸਰਹੰਦ ਵਾਲਾ ਜੈਨ ਖਾਂ ਮਾਰ ਮੁਕਾਇਆ, ਖਾਲਸੇ ਨੇ ਜਿੱਤ ਦਾ ਝੰਡਾ ਗੱਡ ਦਿੱਤਾ, ਦੁਬਾਰਾ ਸਰਹੰਦ ਜਦੋਂ ਫਤਿਹ ਕੀਤੀ ਆ, ਔਰ ਮਲੇਰਕੋਟਲੀਆ ਮਾਰ ਦਿੱਤਾ ਹਯਾਤ ਖਾਨ, ਔਰ ਇਸ ਪ੍ਰਕਾਰ ਤਾਂ ਫਿਰ ਇਹ ਪੰਜਾਬ ਬਚਿਆ, ਪੰਜਾਬ ਦੀ ਧਰਤੀ ਇਹੋ ਜਿਹੇ ਸੂਰਮਿਆਂ ਖਾਤਰ ਬਚੀ, ਕਿਉਂਕਿ ਉਹ ਜੰਗਲਾਂ 'ਚ ਰਹਿੰਦੇ ਸੀ, ਔਰ ਇਸ ਪ੍ਰਕਾਰ ਬਿਰਸ਼ਾਂ ਦੇ ਪੱਤੇ ਵੀ ਖਾ ਕੇ ਗੁਜ਼ਾਰਾ ਕਰ ਲੈਂਦੇ ਸਨ, ਛੋਲਿਆਂ ਨੂੰ ਬਦਾਮ ਕਹਿ ਕੇ ਚੱਬਦੇ ਸਨ। ਇਸ ਪ੍ਰਕਾਰ ਦੀ ਗਰੀਬੀ ਦੇ ਬਾਵਜੂਦ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ 18,000 ਬਗਾਨੀਆਂ ਔਰਤਾਂ ਬੀਬੀਆਂ ਛਡਾਈਆਂ ਉਹਨਾਂ ਨੇ। ਅਕਸਰ ਤੇ ਜਦੋਂ ਜੰਗ ਲੜੀ ਜਾਂਦੀ ਆਪਣੇ ਬੰਦੇ ਵੀ ਤਾਂ ਮਰਦੇ ਨੇ, ਸ਼ਹੀਦ ਹੁੰਦੇ ਨੇ ਗੁਰੂ ਕੇ ਪਿਆਰਿਓ। ਇਸ ਪ੍ਰਕਾਰ ਦੇ ਸਾਡੇ ਵਡੇਰੇ ਸੀ, ਯਾਨੀ ਕਿ ਉਹਨਾਂ ਦਾ ਜਿਹੜਾ ਹੱਠ ਸੀ, ਸਿਰੜ ਸੀ, ਉਹ ਕੋਈ ਤੋੜ ਨਾ ਸਕਿਆ। ਤੇ ਆਪਣੇ ਬੰਦੇ ਕਹਿਣ ਲੱਗ ਪੈਂਦੇ, ਸੰਤ ਜਰਨੈਲ ਸਿੰਘ ਨੇ ਕੌਮ ਮਰਵਾਤੀ, ਆਹ ਕਰਤਾ ਯੇ ਕਰਦਾ, ਅੰਮ੍ਰਿਤਪਾਲ ਸਿੰਘ ਆ ਗਿਆ ਈ, ਇਹ ਹੁਣ ਸਾਡੇ ਮੁੰਡੇ ਮਰਵਾਏਗਾ, ਇਹ ਫਲਾਣਾ ਬੋਲਦਾ, ਇਹਨੇ ਮਰਵਾ ਦੇਣੇ ਹਨ। ਇਹੋ ਜਿਹੀਆਂ ਗੱਲਾਂ ਕਰਦੇ ਮੈਂ ਸੁਣੇ ਲੋਕ। ਪਰ ਹੁਣ ਜਿਹੜੇ ਨਸ਼ੇ ਪੀ ਪੀ ਕੇ ਮਰ ਰਹੇ, ਪੰਜਾਬ ਦਾ ਇੱਕ ਹਿੰਦੂ ਪੁਲਿਸ ਵਾਲਾ ਬੋਲ ਰਿਹਾ ਅੰਮ੍ਰਿਤਸਰ ਸਾਹਿਬ ਕੋਟ ਖਾਲਸਾ ਦੇ ਕੋਲ, ਜਿਹਦਾ ਮੁੰਡਾ ਕੱਲ ਪਰਸੋਂ ਮਰਿਆ, ਕਹਿੰਦਾ ਭਾਈ ਇੱਥੇ ਅੰਮ੍ਰਿਤਪਾਲ ਸਿੰਘ ਵਰਗਿਆਂ ਨੂੰ ਲਿਆਓ ਲੀਡਰ, ਜੇ ਬਚਾਉਣਾ ਪੰਜਾਬ ਤਾਂ ਉਹ ਕਹਿ ਰਿਹਾ ਹਿੰਦੂ, ਕਹਿੰਦਾ ਵੀ ਜੇ ਪੰਜਾਬ ਬਚਾਉਣਾ ਤੇ ਅੰਮ੍ਰਿਤਪਾਲ ਸਿੰਘ ਵਰਗੇ ਲੀਡਰ ਲਿਆਓ ਇੱਥੇ। ਸੋ ਗੁਰੂ ਕੇ ਪਿਆਰਿਓ, ਇਸ ਕਰਕੇ ਅਫਸੋਸ ਦੀ ਗੱਲ ਕਿ ਆਪਣੇ ਲੋਕ ਆਪਣਿਆਂ ਦਾ ਵਿਰੋਧ ਕਰੀ ਜਾਂਦੇ ਨੇ। ਨਹੀਂ, ਸਿੱਖੀ ਦੇ ਕਈ ਪੱਖ ਹਨ ਸਾਧ ਸੰਗਤ ਜੀ, ਕੋਈ ਪ੍ਰਚਾਰਕ ਹੈ, ਕੋਈ ਗੁਰੂ ਘਰਾਂ ਦੀਆਂ ਬਿਲਡਿੰਗਾਂ ਬਣਾਉਣ ਵਾਲੇ ਕਾਰ ਸੇਵਾ ਵਾਲੇ ਨੇ, ਕੋਈ ਲੰਗਰ ਚਲਾਉਣ ਵਾਲੇ ਹਨ, ਕੋਈ ਸ਼ਸਤਰ ਫੜ ਕੇ ਲੜਨ ਵਾਲੇ ਹੁੰਦੇ ਨੇ, ਕੋਈ ਕੁਛ ਕੋਈ ਕੁਛ। ਦਸਮ ਪਾਤਸ਼ਾਹ ਨੂੰ ਭਾਈ ਨੰਦ ਲਾਲ ਜੀ ਕਹਿੰਦੇ, ਗੁਰੂ ਮਹਾਰਾਜ ਜੀ ਮੈਨੂੰ ਕਦੇ ਤਲਵਾਰ ਨਹੀਂ ਫੜਾਈ, ਇੱਕ ਸ਼ਸਤਰੀ ਸਾਹਿਬ ਮੈਨੂੰ ਵੀ ਬਖਸ਼ ਦਿਓ, ਮੈਂ ਵੀ ਜੰਗ 'ਚ ਲੜਿਆ ਕਰਾਂ। ਹਜ਼ੂਰ ਕਹਿਣ ਲੱਗੇ, ਤੁਹਾਨੂੰ ਪਹਿਲਾਂ ਹੀ ਬਖਸ਼ੀ ਹੋਈ ਹੈ। ਨਹੀਂ ਮਹਾਰਾਜ, ਤੁਸੀਂ ਤਲਵਾਰ ਨਹੀਂ ਬਖਸ਼ੀ। ਹਜ਼ੂਰ ਕਹਿੰਦੇ, ਕਲਮ ਬਖਸ਼ੀ ਹੋਈ ਹੈ, ਇਸ ਕਲਮ ਦੇ ਨਾਲ ਤੁਸੀਂ ਮਨ ਵੱਢ ਰਹੇ ਹੋ। ਅਤੇ ਉਹਨਾਂ ਦੀ ਲਿਖਤ ਨੂੰ ਕਲਗੀਧਰ ਪਾਤਸ਼ਾਹ ਨੇ ਆਪ ਸਾਈਨ ਕਰਕੇ ਜ਼ਿੰਦਗੀਨਾਮਾ ਲਿਖਿਆ। ਉਹਨਾਂ ਲਿਖਿਆ ਸੀ ਬੰਦਗੀਨਾਮਾ, ਭਾਈ ਨੰਦ ਲਾਲ ਨੇ ਆਪਣੀ ਲਿਖਤ ਨੂੰ ਲਿਖਿਆ ਬੰਦਗੀਨਾਮਾ। ਤਾਂ ਹਜ਼ੂਰ ਕਹਿੰਦੇ, ਜਿਹੜਾ ਕਲਮ ਦਿਓ। ਜਦੋਂ ਹਜ਼ੂਰ ਨੂੰ ਵਿਖਾਈ ਲਿਖਤ, ਤਾਂ ਸਤਿਗੁਰਾਂ ਪੜ੍ਹ ਕੇ ਲਿਖਿਆ ਜ਼ਿੰਦਗੀਨਾਮਾ ਅਤੇ ਆਪਣੇ ਦਸਖਤ ਕੀਤੇ। ਭਾਈ ਨੰਦ ਲਾਲ ਦੀ ਰਚਨਾ ਜ਼ਿੰਦਗੀਨਾਮਾ ਹੈ, ਕਿਉਂਕਿ ਅਧਿਆਤਮਵਾਦ ਤੋਂ ਬਗੈਰ, ਰੂਹਾਨੀਅਤ ਆਤਮਕ ਜ਼ਿੰਦਗੀ ਤੋਂ ਬਗੈਰ ਬੰਦਾ ਮੁਰਦਾ ਹੈ। ਔਰ ਮੁਰਦੇ 'ਚ ਜਾਨ ਪਾਉਣ ਵਾਲੀ ਗੁਰੂ ਕੀ ਬਾਣੀ, ਬਾਣੀ ਦੀ ਵਿਆਖਿਆ, ਭਾਈ ਗੁਰਦਾਸ ਦੀ ਰਚਨਾ, ਭਾਈ ਨੰਦ ਲਾਲ ਦੀ, ਇਹ ਵੀ ਸਾਡੇ ਅੰਦਰ ਘਾਟ ਆਈ ਅੱਜ ਦੇ ਸਿੱਖਾਂ ਵਿੱਚ। ਆਹ ਜਿਹੜੇ ਸ਼ੀਸ਼ੇ ਜੇ ਫੜ ਲਏ ਅਸੀਂ ਹੱਥਾਂ 'ਚ, ਮੋਬਾਈਲ ਫੋਨ, ਇਹਦੇ ਤੋਂ ਹੋਰ ਆਲੇ ਮਗਾਲੇ ਦੀਆਂ ਦੁਨੀਆਂ ਦੀਆਂ ਬੜੀਆਂ ਗੱਲਾਂ ਬਾਤਾਂ ਪੜੀ ਪੁੜੀ ਸੁਣੀ ਜਾਂਦੇ ਹਾਂ। ਸਮਾਂ ਬੜਾ ਸੀਰੀਅਲ ਦੂਜੀਆਂ ਤੀਜੀਆਂ ਫਿਲਮਾਂ ਦੇ ਵਿੱਚ ਬਰਬਾਦ ਕਰ ਰਹੇ ਹੋ ਨੌਜਵਾਨ ਆਪਣੇ, ਕੁੜੀਆਂ ਮੁੰਡੇ ਸਾਰੇ। ਅਤੇ ਸਿੱਖੀ ਅੱਗੇ ਕਿਵੇਂ ਫੈਲੇਗੀ ਗੁਰੂ ਕੇ ਪਿਆਰੇ? ਉਹ ਸਮਾਂ ਬਹੁਤ ਥੋੜ੍ਹਾ ਜ਼ਿੰਦਗੀ ਦਾ, ਪਰ ਜਿੰਨਾ ਸਾਥੋਂ ਕੰਮਾਂ ਧੰਦਿਆਂ ਤੋਂ ਵਿਹਲ ਮਿਲਦਾ ਇਹਨੂੰ ਬਰਬਾਦ ਕਰ ਲੈਂਦੇ ਹਾਂ। ਕੀ ਕਰ ਰਹੇ ਹੋ ਜੀ? ਸਮਾਂ ਟਾਈਮ ਪਾਸ ਕਰ ਰਹੇ ਹਾਂ। ਨਹੀਂ ਨਹੀਂ, ਟਾਈਮ ਪਾਸ ਨਹੀਂ, ਟਾਈਮ ਸਫਲਾ ਕਰਨਾ ਚਾਹੀਦਾ। ਸੋ ਗਿਆਨ ਦੀ ਵੱਧ ਤੋਂ ਵੱਧ ਪ੍ਰਾਪਤੀ ਕਰਨੀ ਚਾਹੀਦੀ ਹੈ, ਅਤੇ ਉਸ ਗਿਆਨ ਦੇ ਅਨੁਸਾਰ ਆਪਣਾ ਜੀਵਨ ਬਣਾਉਣਾ ਚਾਹੀਦਾ ਹੈ। ਬਲਕਿ ਬਹੁਤ ਨੀਵੇਂ ਦਰਜੇ ਦਾ ਜੀਵਨ ਬਣ ਗਿਆ ਹੈ ਅੱਜ ਦੇ ਨੌਜਵਾਨਾਂ ਦਾ, ਚਾਹੇ ਬੀਬੀਆਂ ਚਾਹੇ ਬੰਦੇ, ਗੁਸਤਾਖੀ ਮਾਫ, ਜੀਵਨ ਨੀਵੇਂ ਦਰਜੇ ਦਾ ਹੈ। ਸਿੱਖੀ ਵਾਲੀ ਗੱਲ ਬਹੁਤ ਘੱਟ ਹੈ, ਵਿਖਾਵਾ ਹੋ ਸਕਦਾ ਥੋੜ੍ਹਾ ਬਹੁਤਾ, ਪਰ ਕਰੈਕਟਰ ਉੱਚਾ ਸੁੱਚਾ ਜੀਵਨ ਉਹਨਾਂ ਪੁਰਖਿਆਂ ਵਰਗਾ ਨਹੀਂ। ਰਹੋ ਵਿਚਾਰ, ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲੇ, ਇਹ ਰਾਜਪੂਤਾਨੇ ਦੀ ਧਰਤੀ ਤੋਂ ਰਾਜਪੂਤ ਲੋਕ ਉੱਠ ਕੇ ਇੱਥੇ ਆਏ ਪੰਜਾਬ ਦੀ ਧਰਤੀ 'ਤੇ। ਕੌਰ ਸਿੰਘ ਅਤੇ ਗੌਰ ਸਿੰਘ ਦੋ ਭਰਾ ਸਨ। ਗੌਰ ਸਿੰਘ ਦਾ ਬੇਟਾ ਸੀ ਸਰਦਾਰ ਨਿਹਾਲ ਸਿੰਘ, ਔਰ ਰਾਜਪੂਤ ਸੀ, ਲੜਾਕੀ ਕੌਮ ਸੀ। ਅਤੇ ਇਸ ਨਿਹਾਲ ਸਿੰਘ ਨੇ, ਦੂਜਾ ਜਿਹੜਾ ਭਰਾ ਸੀ ਗੌਰ ਸਿੰਘ ਦਾ, ਕੌਰ ਸਿੰਘ ਦੇ ਚਾਰ ਬੇਟੇ ਸੀ। ਇਹ ਨਿਹਾਲ ਸਿੰਘ ਨੇ ਭੰਗੀ ਮਿਸਲ ਦੇ ਸਰਦਾਰ ਹਰੀ ਸਿੰਘ ਭੰਗੀ ਦੇ ਕੋਲ ਆਪ ਭਰਤੀ ਹੋਇਆ, ਉਹਨੇ ਆਪਣੀ ਫੌਜ ਵਿੱਚ ਲੈ ਲਿਆ, ਕਿਉਂ ਮਿਸਲਾਂ ਦਾ ਰਾਜ ਸੀ ਇਲਾਕਿਆਂ ਦੇ ਵਿੱਚ, ਅੰਮ੍ਰਿਤਸਰ ਦੇ ਇਲਾਕੇ 'ਚ ਇਹ ਭੰਗੀ ਮਿਸਲ ਦਾ ਉਦੋਂ ਰਾਜ ਸੀ, ਉਹਨਾਂ ਨੇ ਆਪਣੀ ਫੌਜ 'ਚ ਲੈ ਲਿਆ। ਅਤੇ ਇੱਕ ਵਾਰੀ ਲਾਹੌਰ ਦੇ ਨੇੜੇ ਸ਼ੁਕਰ ਚੱਕੀਆ ਮਿਸਲ ਦੇ ਨਾਲ ਇਹਨਾਂ ਦੀ ਥੋੜ੍ਹੀ ਜਿਹੀ ਝੜਪ ਹੋਈ, ਬਹੁਤੀ ਵੱਡੀ ਜੰਗ ਨਹੀਂ ਹੋਈ, ਛੇਤੀ ਹੀ ਨਿਬੇੜਾ ਹੋ ਗਿਆ। ਨਿਹਾਲ ਸਿੰਘ ਦੇ ਜ਼ੋਰ ਵੇਖ ਕੇ ਸ਼ੇਰੇ ਪੰਜਾਬ ਰਣਜੀਤ ਸਿੰਘ ਨੇ ਕਿਹਾ, ਤੂੰ ਮੇਰੀ ਫੌਜ ਵਿੱਚ ਆਪ ਪੇਸ਼ਕਸ਼ ਕੀਤੀ। ਕਹਿਣ ਲੱਗਾ, ਨਹੀਂ, ਮੈਂ ਉਹਨਾਂ ਦਾ ਨਿਮਕ ਹਲਾਲ ਬੰਦਾ ਹਾਂ ਭੰਗੀ ਮਿਸਲ ਦਾ। ਇਸ ਗੱਲ ਤੋਂ ਵੀ ਸ਼ੇਰੇ ਪੰਜਾਬ ਖੁਸ਼ ਹੋਇਆ, ਕਹਿਣ ਲੱਗਾ ਸ਼ਾਬਾਸ਼। ਔਰ ਫਿਰ ਕੀ ਹੋਇਆ ਕਿ ਇਹਦੀ ਸੁਰਮਗਤੀ ਕਰਕੇ ਭੰਗੀ ਮਿਸਲ ਦੇ ਸਰਦਾਰ ਹਰੀ ਸਿੰਘ ਨੇ ਇਹਨੂੰ ਜਗੀਰ ਅਲਾਟ ਕੀਤੀ ਸੀ, ਜਿੱਥੇ ਅਟਾਰੀ ਸਾਹਿਬ ਨਾ, ਅੱਜ ਕੱਲ੍ਹ ਅਟਾਰੀ ਇਹਨਾਂ ਦੀ, ਇਹ ਸਾਧਾਂ ਦਾ ਡੇਰਾ ਸੀ। ਅਤੇ ਪੁਰਾਣੇ ਸਮਿਆਂ 'ਚ ਡਾਕੂ ਲੁਟੇਰੇ ਧਾੜ ਵੀ ਬਹੁਤ ਹੁੰਦੇ ਸੀ। ਉਹ ਜਿਹੜਾ ਸਾਧ ਸੀ ਉੱਥੇ ਇਹਨਾਂ ਦੇ ਪਿੰਡ, ਉਹਨੇ ਕਿਹਾ ਵੀ ਤੁਸੀਂ ਇੱਥੇ ਆ ਕੇ ਅਟਾਰੀ ਬਣਾਓ, ਨਾਲ ਮੈਂ ਲਿਖ ਕੇ ਦੇਣਾ, ਮੇਰੇ ਮਰਨ ਤੋਂ ਬਾਅਦ ਸਾਰੀ ਇਹ ਜਾਇਦਾਦ ਤੁਹਾਡੀ ਹੋਵੇਗੀ। ਤਾਂ ਫਿਰ ਨਿਹਾਲ ਸਿੰਘ ਨੇ ਉੱਥੇ ਅਟਾਰੀ ਬਣਾਈ ਸੀ ਜਿੱਥੇ ਅੱਜ ਕੱਲ੍ਹ ਅਟਾਰੀ। ਖੈਰ, ਫਿਰ ਉਹ ਜਗੀਰ ਮਿਲੀ, ਅਤੇ ਬਾਅਦ ਵਿੱਚ ਜਿਹੜੀ ਕੌਰ ਸਿੰਘ ਦੀ ਔਲਾਦ ਸੀ, ਇਹਨਾਂ ਦੇ ਸ਼ਰੀਕੇ ਚਾਰ ਭਰਾ, ਉਹਨਾਂ ਨੇ ਹਰੀ ਸਿੰਘ ਭੰਗੀ ਦੀ ਮੌਤ ਤੋਂ ਬਾਅਦ ਗੁਲਾਬ ਸਿੰਘ ਭੰਗੀ ਦੇ ਕੰਨ ਭਰ ਦਿੱਤੇ, ਜਗੀਰ ਖੋਹ ਲਈ ਗਈ ਵਾਪਸ। 50 ਕੁ ਸਿੰਘਾਂ ਦੇ ਜਥੇ ਸਮੇਤ ਸਰਦਾਰ ਨਿਹਾਲ ਸਿੰਘ ਅਟਾਰੀ ਵਾਲਾ ਰਹਿੰਦਾ ਸੀ। ਉਦੋਂ ਫਿਰ ਸ਼ੇਰੇ ਪੰਜਾਬ ਰਣਜੀਤ ਸਿੰਘ ਨੇ ਇਹਨਾਂ ਨੂੰ ਆਪਣੀ ਫੌਜ ਦੁਬਾਰਾ ਲਿਆ। ਫਿਰ ਉਦੋਂ ਇਹ ਉਹਦੀ ਫੌਜ ਸ਼ਾਮਿਲ ਹੋਏ। ਬੜੀਆਂ ਸੂਰਮਗਤੀਆਂ ਇਹਨਾਂ ਨੇ ਵਿਖਾਈਆਂ। ਇੱਕ ਵਾਰੀ ਸ਼ੇਰੇ ਪੰਜਾਬ ਬਿਮਾਰ ਹੋਇਆ ਤਾਂ ਨਿਹਾਲ ਸਿੰਘ ਅਟਾਰੀ ਵਾਲੇ ਨੇ ਮਨੋ ਤਨੋ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਮੇਰੀ ਮੌਤ ਹੋ ਜਾਵੇ, ਬੇਸ਼ੱਕ ਸ਼ੇਰੇ ਪੰਜਾਬ ਜਿਉਂਦਾ ਰਹਿਣਾ ਚਾਹੀਦਾ, ਇਹਨੂੰ ਉਮਰ ਮੇਰੀ ਉਮਰ ਇਹਨੂੰ ਦੇ ਦਿਓ। ਚੇਤੇ ਰਹੇ ਜਥੇਦਾਰ ਗੁਰਦਿਆਲ ਸਿੰਘ ਜਨੋਹਾ ਨੇ ਸੰਤ ਜਰਨੈਲ ਸਿੰਘ ਨੂੰ ਆਪਣੀ ਉਮਰ ਦਿੱਤੀ, ਅਰਦਾਸ ਕੀਤੀ ਸੀ ਆਪਣੇ ਪਿੰਡ, ਉਦਣ ਹੀ ਰਾਤ ਨੂੰ ਚੜ੍ਹਾਈ ਕਰ ਗਏ ਤੰਦਰੁਸਤ। ਨਵੰਬਰ 9 ਉਹਨੇ ਅਖੰਡਪੜ ਸਾਹਿਬ ਆਪਣੇ ਪਿੰਡ ਕਰਾਇਆ, ਸੰਤ ਜਰਨੈਲ ਸਿੰਘ ਨੂੰ ਸੱਦਿਆ ਅਤੇ ਮਹਾਰਾਜ ਅੱਗੇ ਖਲੋ ਕੇ ਦੱਸਣ ਤੋਂ ਬਗੈਰ ਹੀ ਅਰਦਾਸ ਕਰਤੀ ਕਿ ਸੱਚੇ ਪਾਤਸ਼ਾਹ ਮੇਰੀ ਅੱਜ ਤੋਂ ਬਾਅਦ ਬਚਦੀ ਉਮਰ ਸੰਤ ਜਰਨੈਲ ਸਿੰਘ ਨੂੰ ਦੇ ਦਿਓ। ਮਹਾਂਪੁਰਸ਼ ਬੜੇ ਨਾਰਾਜ਼ ਹੋਏ ਸੀ, ਬੜਾ ਬਰਾਗ ਕੀਤਾ, ਜਥੇਦਾਰ ਸਾਹਿਬ ਤੁਹਾਡੀ ਵੀ ਬੜੀ ਲੋੜ ਸੀ ਕੌਮ ਨੂੰ, ਤੁਸੀਂ ਇੰਝ ਕਿਉਂ ਕਿਹਾ? ਕਹਿੰਦੇ ਨਹੀਂ, ਮੇਰੇ ਨਾਲੋਂ ਤੁਹਾਡੀ ਜ਼ਿਆਦਾ ਲੋੜ ਆ। ਇਹੋ ਜਿਹੇ ਜਥੇਦਾਰ ਗੁਰਦਿਆਲ ਸਿੰਘ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੀ। ਸੋ ਇਸ ਪ੍ਰਕਾਰ ਹੀ ਇਹ ਨਿਹਾਲ ਸਿੰਘ ਨੇ ਆਪਣੀ ਉਮਰ ਗੁਰੂ ਮਹਾਰਾਜ ਨੂੰ ਕਿਹਾ ਵੀ ਮਹਾਰਾਜ ਮੇਰੀ ਮੌਤ ਬੇਸ਼ੱਕ ਹੋ ਜਾਵੇ, ਸ਼ੇਰੇ ਪੰਜਾਬ ਤੰਦਰੁਸਤ ਹੋ ਜਾਵੇ। ਉਦੋਂ ਇਹ ਤੰਦਰੁਸਤ ਹੋਇਆ। ਇਸ ਪ੍ਰਕਾਰ ਦੀ ਕੁਰਬਾਨੀ ਅਤੇ ਇਹ 1818 ਦੀ ਘਟਨਾ। ਉਦੋਂ ਬਾਅਦ ਫਿਰ ਇਹ ਸ਼ਾਮ ਸਿੰਘ ਅਟਾਰੀ ਵਾਲਾ ਉਹਦਾ ਬੇਟਾ ਸੀ, ਉਹਨੂੰ ਆਪਣੀ ਫੌਜ ਵਿੱਚ ਲਿਆ ਅਤੇ ਬੜੀਆਂ ਜੰਗਾਂ ਯੁੱਧਾਂ ਦੇ ਵਿੱਚ ਸ਼ਾਮ ਸਿੰਘ ਅਟਾਰੀ ਵਾਲੇ ਨੇ ਹਿੱਸੇ ਲਏ। ਇਹ ਨਿਤਨੇਮੀ ਪ੍ਰੇਮੀ ਚੜ੍ਹਦੀ ਕਲਾ ਵਾਲਾ ਜੀਵਨ ਸੀ ਇਸ ਗੁਰਮੁਖ ਪਿਆਰੇ ਦਾ। ਇਹਦੀ ਧੀ ਜਿਹੜੀ ਸੀ ਬੀਬੀ ਨਾਨਕੀ ਕੌਰ, ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਪੋਤਰੇ ਕੰਵਰ 9 ਨਿਹਾਲ ਸਿੰਘ ਨਾਲ ਵਿਆਹੀ ਗਈ ਸੀ। ਤਾਂ ਉਸ ਵੇਲੇ ਜਦੋਂ ਹਰੀ ਸਿੰਘ ਨਲੂਆ ਸ਼ਹੀਦ ਹੋਇਆ, ਉਹਨਾਂ ਦਿਨਾਂ ਦੀ ਇਹ ਗੱਲ ਹੈ। ਸੋ ਉਸ ਪ੍ਰਕਾਰ ਸਾਧ ਸੰਗਤ ਜੀ, ਇਸ ਘਰ ਵਿੱਚ ਜਦੋਂ ਸ਼ੇਰੇ ਪੰਜਾਬ ਆਇਆ ਅਤੇ ਜੋੜਾ ਬਾਹਰ ਲਾ ਕੇ ਲੰਘਿਆ ਸੀ, ਸ਼ੇਰੇ ਪੰਜਾਬ ਨੇ ਜੋੜਾ ਦਰਵਾਜ਼ੇ ਅੱਗੇ ਲਾ ਦਿੱਤਾ ਸੀ ਅਤੇ ਸ਼ਾਮ ਸਿੰਘ ਅਟਾਰੀ ਵਾਲੇ ਨੇ ਕਿਹਾ, ਸ਼ੇਰੇ ਪੰਜਾਬ ਮਹਾਰਾਜਾ ਸਾਹਿਬ ਇੰਝ ਕਿਉਂ ਕੀਤਾ? ਕਹਿੰਦੇ, ਸਰਦਾਰਾ, ਅੱਜ ਮੈਂ ਮਹਾਰਾਜਾ ਬਣ ਕੇ ਨਹੀਂ, ਤੇਰੇ ਘਰ ਦਾ ਮੰਗਤਾ ਬਣ ਕੇ ਆਇਆ, ਤੇਰੀ ਧੀ ਵਿਆਹ ਕੇ ਲਿਜਾਣੀ ਆ, ਇਸ ਆਸ ਨਾਲ ਕਿ ਸ਼ਾਇਦ ਮੇਰੀ ਕੁਲ ਚੱਲਦੀ ਰਹਿ ਜੇ। ਅਸੀਂ ਹੁਣ ਤੱਕ ਇਹ ਪੁਰਾਣੀ ਧਾਰਨਾ ਬਣਾਈ ਕਿ ਮੁੰਡੇ ਵਾਲਿਆਂ ਦਾ ਸਿਰ ਉੱਚਾ ਹੁੰਦਾ ਹੈ, ਧੀ ਵਾਲਿਆਂ ਦਾ ਸਿਰ ਨੀਵਾਂ ਹੁੰਦਾ ਹੈ। ਨਹੀਂ ਨਹੀਂ, ਸ਼ੇਰੇ ਪੰਜਾਬ ਇਹੋ ਜਿਹੇ ਗੁਣਾਂ ਵਾਲਾ ਸੀ। ਕਹਿੰਦਾ, ਨਹੀਂ, ਜਿਹਨੇ ਧੀ ਘਰੋਂ ਤੋਰਨੀ ਆ ਨਾ, ਉਹ ਉੱਚਾ ਹੈ, ਮੈਂ ਨੀਵਾਂ ਬਣ ਕੇ ਆਇਆ ਤੇਰੇ ਘਰ, ਮੰਗਤਾ ਬਣ ਕੇ ਆਇਆ। ਇਹੋ ਜਿਹੀ ਭਾਵਨਾ ਸਾਡੇ ਅੰਦਰ ਵੀ ਆਉਣੀ ਚਾਹੀਦੀ ਹੈ। ਰਹੋ ਵਿਚਾਰ, ਇਹ ਫਿਰ ਸ਼ੇਰੇ ਪੰਜਾਬ ਦੀ ਮੌਤ ਤੋਂ ਬਾਅਦ ਜਦੋਂ ਡੋਗਰਿਆਂ ਨੇ ਖਾਨਾ ਜੰਗੀ ਮਚਾਈ, ਉਹਦੇ ਪਰਿਵਾਰ ਸਾਰੇ ਦਾ ਵਾਰੀ ਵਾਰੀ ਖਾਤਮਾ ਹੋਇਆ, ਅਤੇ ਉਦੋਂ ਜਿੰਦ ਕੌਰ ਅਤੇ ਦਲੀਪ ਕੌਰ ਦਲੀਪ ਸਿੰਘ ਉਹਦਾ ਬੇਟਾ ਜਿਉਂਦੇ ਸਨ, ਉਦੋਂ ਸਭਰਾਵਾਂ ਵਿਖੇ ਇਹ ਫਿਰ ਜਿਹੜਾ ਜਥਾ ਲੈ ਕੇ ਬੈਠੇ ਅਤੇ ਇੱਥੇ ਜੰਗ ਹੋਈ। ਤਾਂ ਉਸ ਵੇਲੇ ਲਾਹੌਰ ਤੋਂ ਫੌਜਾਂ ਚੜ੍ਹ ਕੇ ਆਈਆਂ, ਮਿਸਰ ਤੇਜਾ ਸਿੰਘ, ਮਿਸਰ ਖੁਸ਼ਹਾਲ ਸਿੰਘ, ਲਾਲ ਸਿੰਘ ਆਦਿਕਾਂ ਨੇ। ਇਹ ਭਾਵੇਂ ਫੌਜ ਦੇ ਆਗੂ ਸੀ ਪਰ ਇਹਨਾਂ ਨੇ ਅੰਦਰ ਖਾਤੇ ਅੰਗਰੇਜ਼ਾਂ ਨਾਲ ਸੀ ਸਮਝੌਤੇ ਵੀ ਅਸੀਂ ਤੁਹਾਡਾ ਸਾਥ ਦਿਆਂਗੇ। ਸਾਰੀ ਰੂਪ ਰੇਖਾ ਨਕਸ਼ੇ ਬਣਾ ਬਣਾ ਉਹਨਾਂ ਨੂੰ ਘੱਲਦੇ ਸੀ। ਜਿਹੜਾ ਬਰੂਦ ਸੀ, ਉਹ ਬਰੂਦ ਵਾਲੀਆਂ ਜਿਹੜੀਆਂ ਪੇਟੀਆਂ ਸੀ ਉਹਨਾਂ 'ਚੋਂ ਬਰੂਦ ਕੱਢ ਦਿੱਤਾ ਅਤੇ ਵਿੱਚ ਉਹਨਾਂ ਦੇ ਸਰੋਂ ਦੇ ਦਾਣੇ ਭਰ ਦਿੱਤੇ। ਇਹੋ ਜਿਹਾ ਧੋਖੇਬਾਜ਼ੀ ਕੀਤੀ। ਇਸ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਮੈਂ ਕਿਹਾ ਵੀ ਅੰਗਰੇਜ਼ਾਂ ਨਾਲ ਰਲ ਜਾ, ਪਰ ਇਹਨੇ ਕਿਹਾ, ਨਹੀਂ, ਆਖਰੀ ਦਮ ਤੱਕ ਗਦਾਰੀ ਨਹੀਂ, ਮੌਤ ਮਨਜ਼ੂਰ ਹੈ। ਤਾਂ ਕਹਿਣ ਲੱਗੇ, ਫਿਰ ਕਸਮ ਖਾ ਵੀ ਤੂੰ ਮਰ ਜਾਏਗਾ ਪਰ ਨਹੀਂ ਰਲੇਗਾ। ਕਹਿਣ ਲੱਗਾ, ਕਸਮ ਤਾਂ ਖਾਧੀ ਹੋਈ ਹੈ, ਘਰੋਂ ਖਾ ਕੇ ਆਇਆ ਮੈਂ। ਤਾਂ ਗੁਰੂ ਕੇ ਪਿਆਰਿਓ, ਫਿਰ ਇਹ ਸਭਰਾਵਾਂ ਵਿਖੇ ਜੰਗ ਹੋਈ। ਪਹਿਲਾਂ ਇਹਨਾਂ ਦੀ ਘੋੜੀ ਨੂੰ ਗੋਲੀ ਵੱਜੀ, ਉਹ ਸ਼ਹੀਦ ਹੋ ਗਈ, ਫਿਰ ਹੋਰ ਘੋੜੀ ਲਿਆ ਕੇ ਦਿੱਤੀ। ਜੰਗ ਲੜਦਿਆਂ ਹੋਇਆਂ ਅਨੇਕਾਂ ਨੂੰ ਮਾਰਿਆ, ਐਸੇ ਆਹੂ ਲਾਏ। ਔਰ ਲਿਖਿਆ ਸ਼ਾਹ ਮੁਹੰਮਦ ਨੇ ਕਿ ਆਈਆਂ ਪਲਟਣਾਂ ਬੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁੱਟੇ, ਮੇਵਾ ਸਿੰਘ ਅਤੇ ਮਾਖੇ ਖਾਂ ਹੋਏ ਸਿੱਧੇ, ਹੱਲੇ ਤਿੰਘ ਤਿੰਨ ਫਰੰਗੀ ਦੇ ਤੋੜ ਸੁੱਟੇ। ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬੰਨ ਸ਼ਸਤਰੀ ਜੋੜ ਵਿਛੋੜ ਸੁੱਟੇ, ਸ਼ਾਹ ਮੁਹੰਮਦ ਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਭਾਵੇਂ ਕਿ ਆਗੂ ਵਿਕ ਗਏ ਸੀ ਪਰ ਆਖਰੀ ਦਮ ਤੱਕ ਇਹ ਸਰਦਾਰ ਲੜਿਆ ਪੰਜਾਬ ਦੀ ਅਜ਼ਮਤ ਵਾਸਤੇ ਕਿ ਪੰਜਾਬ ਦੀ ਹਿੱਕ ਦੇ ਉੱਪਰ ਜਰਵਾਣਿਆਂ ਦਾ ਝੰਡਾ ਨਾ ਗੱਡਿਆ ਜਾਏ, ਖਾਲਸਾਈ ਪਰਚਮ ਲਹਿਰਾਉਣਾ ਚਾਹੀਦਾ। ਤਾਂ ਗੁਰੂ ਕੇ ਪਿਆਰਿਓ, ਇਸ ਪ੍ਰਕਾਰ ਇਹਦੇ ਫਿਰ ਗੋਲੀ ਵੱਜੀ ਖੱਬੇ ਪਾਸੇ, ਪਹਿਲਾਂ ਇਹਦੇ ਬਾਵਜੂਦ ਵੀ ਲੜਦਾ ਰਿਹਾ, 6 ਗੋਲੀਆਂ ਹੋਰ ਵੱਜੀਆਂ। ਇਹਨੇ ਫਿਰ ਇੱਥੇ ਸਭਰਾਵਾਂ ਦੀ ਜੰਗ ਵਿੱਚ ਸ਼ਹਾਦਤ ਪ੍ਰਾਪਤ ਕੀਤੀ। ਗੋਰਿਆਂ ਨੇ, ਗੱਫ ਵਰਗਿਆਂ ਨੇ ਲਿਖਿਆ ਹੈ, ਔਰ ਜਦੋਂ ਇਹ ਸ਼ਹੀਦ ਹੋਇਆ ਵੇਖਿਆ ਤੇ ਕਿਹਾ ਸੀ, ਤੁਸੀਂ ਨਹੀਂ ਹਾਰੇ, ਤੁਸੀਂ ਹਾਰ ਨਹੀਂ ਸੀ ਸਕਦੇ, ਤੁਹਾਨੂੰ ਗਦਾਰਾਂ ਨੇ ਹਰਾਇਆ, ਅਸੀਂ ਜਿੱਤੇ ਨਹੀਂ, ਤੁਹਾਡੇ ਬੰਦਿਆਂ ਨੇ ਗਦਾਰੀ ਕਰਕੇ ਸਾਨੂੰ ਜਿਤਾਇਆ ਤੇ ਤੁਹਾਨੂੰ ਹਰਾਇਆ, ਤੁਸੀਂ ਹਾਰੇ ਨਹੀਂ ਹੋ। ਇਸ ਪ੍ਰਕਾਰ ਦੀ ਵਰਡਿੰਗ ਉਹਨੇ ਲਿਖੀ ਆ ਆਪ ਵੀ ਇੰਜ ਜੇ ਕਿਤੇ ਇਹਨਾਂ ਦੇ ਬੰਦੇ ਗਦਾਰੀ ਨਾ ਕਰਦੇ ਤੇ ਸਾਡਾ ਬਹੁਤ ਵੱਡਾ ਨੁਕਸਾਨ ਹੋ ਕੇ ਵੀ ਅਸੀਂ ਹਾਰ ਜਾਣਾ ਸੀ। ਸੋ ਇਸ ਕਾਰਨ ਕਰਕੇ ਗੁਰੂ ਕੇ ਪਿਆਰਿਓ ਆਪਣਾ ਜਿਹੜਾ ਖੂਨ ਸੀ ਉਹਨੂੰ ਪੰਥ ਵਾਸਤੇ ਵਫ਼ਾਦਾਰੀ ਵਾਸਤੇ ਇਹਨਾਂ ਨੇ ਵਰਤਿਆ। ਇੰਜ ਸ਼ਹਾਦਤ ਹੋਈ ਔਰ ਇਸੇ ਤਰ੍ਹਾਂ 1947 ਤੋਂ ਲੈ ਕੇ ਜੋ ਕੁਝ ਹਿੰਦ ਵਾਸੀ ਸਾਡੇ ਨਾਲ ਕਰਦੇ ਆ ਰਹੇ ਨੇ ਤੇ ਜੋ ਕੁਝ ਉਹਨਾਂ ਨੇ 84 ਵੇਲੇ ਦਰਬਾਰ ਸਾਹਿਬ ਵਿਖੇ ਕੀਤਾ ਤੇ ਨਵੰਬਰ 1900 ਦਿੱਲੀ ਚ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਸਿੱਖਾਂ ਨਾਲ ਕੀਤਾ, ਤੁਸੀਂ ਪੜ੍ਹਿਆ ਕਰੋ ਜ਼ਰੂਰ, ਵੱਧ ਤੋਂ ਵੱਧ ਗਿਆਨ ਇਕੱਠਾ ਕਰੋ, ਅਸਲੀਅਤ ਸਾਹਮਣੇ ਆਏ। ਬੜੇ ਲੋਕ ਜਿਨ੍ਹਾਂ ਨੂੰ ਨਹੀਂ ਪਤਾ ਕਾਰਨ, ਜਿਹੜਾ ਭੈਰਵ ਦੱਤ ਪਾਂਡੇ ਗਵਰਨਰ ਹੋਇਆ ਪੰਜਾਬ ਦਾ 1983 ਇੰਦਰਾ ਨੇ ਲਾਇਆ ਸੀ, ਇਹ ਗੱਲ ਵੱਖਰੀ ਕਿ ਉਦੋਂ ਉਹ ਬੋਲ ਨਹੀਂ ਸਕਿਆ, ਡਰਦਾ ਸੀ ਕਿ ਮੈਨੂੰ ਤੇ ਮੇਰੇ ਪਰਿਵਾਰ ਨੂੰ ਮਾਰ ਦੇਣਗੇ, ਪਰ ਜੋ ਕੁਝ ਉਹਨੇ ਅੱਖੀਂ ਵੇਖਿਆ ਉਹਨੇ ਕਿਤਾਬ ਲਿਖੀ ਆ ਤੇ ਉਹਨੇ ਕਿਹਾ ਮੇਰੇ ਮਰਨ ਤੋਂ 5 ਸਾਲ ਬਾਅਦ ਕਿਤਾਬ ਛਾਪੀ ਜਾਏ। ਔਰ ਉਹਦੀ ਕਿਤਾਬ ਦਾ ਨਾਮ ਹੈ ਇਨ ਦਾ ਸਰਵਿਸ ਆਫ ਫਰੀ ਇੰਡੀਆ, ਆਜ਼ਾਦ ਭਾਰਤ ਦੀ ਸਰਵਿਸ ਦੇ ਦੌਰਾਨ ਜੋ ਕੁਝ ਮੈਂ ਵੇਖਿਆ ਉਹ ਉਹਨੇ ਲਿਖਿਆ। ਉਹ ਕਹਿੰਦਾ ਹੈ ਕਿ ਸਿੱਖਾਂ ਨੇ ਮਾਰ ਖਾਧੀ ਕਿਉਂਕਿ ਮੀਡੀਆ ਉਹਨਾਂ ਦੇ ਪਾਸ ਨਹੀਂ ਸੀ, ਨਾ ਅਖਬਾਰ ਨਾ ਟੀਵੀ ਤੇ ਨਾ ਕਿਸੇ ਪ੍ਰਕਾਰ ਦਾ ਪ੍ਰਚਾਰ ਦਾ ਹੋਰ ਸਾਧਨ, ਰੇਡੀਓ ਅਖਬਾਰ ਟੀਵੀ ਇਹ 3 ਹੀ ਸਾਧਨ ਸੀ ਉਦੋਂ। ਇਹਨਾਂ ਤੇ ਇੰਡੀਆ ਦੇ ਹਿੰਦੂ ਸਾਮਰਾਜ ਦਾ ਕਬਜ਼ਾ ਸੀ। ਸਪਸ਼ਟ ਲਿਖਦਾ ਉਹ ਕਿ ਵੱਧ ਗਿਣਤੀ ਬਹੁ ਗਿਣਤੀ ਹਿੰਦੂਆਂ ਨੇ ਘੱਟ ਗਿਣਤੀ ਸਿੱਖਾਂ ਦੇ ਨਾਲ ਬੜਾ ਵੱਡਾ ਧਰੋਹ ਕਮਾਇਆ ਹੈ। ਇਹ ਕੌਮ ਦੇਸ਼ ਦੀ ਵਫ਼ਾਦਾਰ ਸੀ, ਇਹਨਾਂ ਨਾਲ ਧੱਕਾ ਕੀਤਾ, ਨਾਲੇ ਇਹਨਾਂ ਨੂੰ ਮਾਰਿਆ ਕੁੱਟਿਆ, ਨਾਲੇ ਸਾਰੀ ਦੁਨੀਆਂ 'ਚ ਬਦਨਾਮ ਕੀਤਾ। ਸਿੱਖ ਮਾਰ ਖਾ ਗਏ ਕਿਉਂਕਿ ਉਹਨਾਂ ਕੋਲ ਮੀਡੀਆ ਨਹੀਂ ਸੀ। ਅਤੇ ਦੂਸਰੀ ਗੱਲ ਉਹਨੇ ਜਿਹੜੀ ਲਿਖੀ ਆ, ਖਾਸ ਤੌਰ 'ਤੇ ਵਿਦੇਸ਼ਾਂ ਦੇ ਸਿੱਖ ਇਸ ਗੱਲੋਂ ਮਾਰ ਖਾ ਰਹੇ ਨੇ ਕਿ ਆਪਣੀ ਭਾਸ਼ਾ ਉਹਨਾਂ ਦੇ ਬੱਚੇ ਛੱਡਦੇ ਜਾ ਰਹੇ, ਅੰਗਰੇਜ਼ੀ ਨੂੰ ਮਹਾਨਤਾ ਦੇ ਰਹੇ ਨੇ ਅਤੇ ਆਪਣੇ ਧਰਮ ਦੇ ਜਿਹੜੇ ਅਸੂਲ ਹਨ ਸਿੱਖੀ ਸਰੂਪ ਲਿਖਿਆ। ਹਿੰਦੂ ਬੰਦੇ ਨੇ, ਭੈਰਵ ਦੱਤ ਪਾਂਡੇ, ਬੀ ਡੀ ਪਾਂਡੇ, ਗਵਰਨਰ ਪੰਜਾਬ ਦਾ, ਬਹੁਤ ਪੜ੍ਹਿਆ ਲਿਖਿਆ ਬੰਦਾ, ਕਿ ਇਹਨਾਂ ਦੇ ਬੱਚੇ ਵਿਦੇਸ਼ਾਂ ਦੇ ਵਿੱਚ ਅੰਗਰੇਜ਼ਾਂ ਦੀ ਤਰਜਮਾਨੀ ਕਰਨ ਲੱਗ ਪਏ, ਉਹਨਾਂ ਵਰਗੇ ਬਣਦੇ ਜਾ ਰਹੇ ਨੇ, ਆਪਣਾ ਧਰਮ ਛੱਡ ਰਹੇ ਨੇ, ਇਸ ਗੱਲੋਂ ਸਿੱਖ ਮਾਰ ਖਾ ਰਹੇ ਨੇ। ਅਤੇ ਗਾਹ ਆਉਣ ਵਾਲੇ ਸਮੇਂ 'ਚ ਜੇ ਨਾ ਸੰਭਲੇ ਤਾਂ ਮਾਰ ਪਵੇਗੀ, ਜੇ ਸੰਭਲ ਗਏ ਆਪਣਾ ਆਪ ਸੰਭਾਲ ਲਿਆ ਅਤੇ ਇਹ ਜੇ ਲੜੇ ਤਾਂ ਇਹ ਦੇਸ਼ ਆਪਣਾ ਆਜ਼ਾਦ ਕਰਾ ਲੈਣਗੇ। ਜੇ ਅਸੀਂ ਕੁਛ ਕੀਤਾ ਗੁਰੂ ਕੇ ਪਿਆਰਿਓ, ਗੱਲ ਲੜਾਈ ਇਕੱਲੇ ਹਥਿਆਰਾਂ ਨਾਲ ਨਹੀਂ ਹੁੰਦੀ, ਹਥਿਆਰ ਚੁੱਕ ਕੇ ਲੜਿਆ ਜਾ ਸਕਦਾ, ਨਹੀਂ, ਐਜੂਕੇਸ਼ਨ ਵੱਲ ਬਹੁਤਾ ਧਿਆਨ ਦੇਣਾ ਚਾਹੀਦਾ। ਜਿੱਥੇ ਗੋਰੇ ਲੋਕ ਸਾਡੇ ਧਰਮ ਵਾਲੇ ਨਾ ਕੁਛ ਜਾਣਦੇ ਪੜ੍ਹਦੇ ਨੇ। ਇੱਕ ਵਚਨ ਕਹਿ ਕੇ ਮੈਂ ਸਮਾਪਤੀ ਕਰਨ ਲੱਗਾ। ਇੱਕ ਵਾਰੀ ਅਮਰੀਕਾ ਤੋਂ ਇੱਕ ਪੱਤਰਕਾਰ, ਅੰਗਰੇਜ਼ੀ ਅਖਬਾਰ ਦਾ ਪੱਤਰਕਾਰ, ਸ਼ਾਇਦ ਵਾਸ਼ਿੰਗਟਨ ਪੋਸਟ ਅਖਬਾਰ ਦਾ ਸੀ ਉਹ ਜਾਂ ਨਿਊਯਾਰਕ ਟਾਈਮਸ ਦਾ, ਮੈਨੂੰ ਖਿਆਲ ਭੁੱਲ ਗਿਆ, ਉਹ ਅੰਗਰੇਜ਼ੀ ਅਖਬਾਰ ਦਾ ਪੱਤਰਕਾਰ ਇੰਡੀਆ ਗਿਆ ਅਤੇ ਉੱਥੋਂ ਕਰਮਜੀਤ ਸਿੰਘ ਮਾਨ ਨਾਂ ਦੇ ਟ੍ਰਿਬਿਊਨ ਅਖਬਾਰ ਦੇ ਪੱਤਰਕਾਰ ਨੂੰ ਇੰਟਰਪ੍ਰੇਸ਼ਨ ਕਰਨ ਵਾਸਤੇ ਦੁਭਾਸ਼ੀਏ ਦੇ ਤੌਰ 'ਤੇ ਲੈ ਲਿਆ ਨਾਲ। ਸੰਤ ਜਰਨੈਲ ਸਿੰਘ ਨਾਲ ਇੰਟਰਵਿਊ ਕੀਤੀ ਅਤੇ ਹਰਚੰਦ ਸਿੰਘ ਲੌਂਗੋਵਾਲ ਨਾਲ ਇੰਟਰਵਿਊ ਕੀਤੀ। ਦੋਵਾਂ ਦੀ ਇੰਟਰਵਿਊ ਕਰਕੇ ਥੱਲੇ ਉਤਰੇ ਅਤੇ ਕਰਮਜੀਤ ਸਿੰਘ ਮਾਨ ਦਾ ਲੇਖ ਮੈਂ ਪੜ੍ਹਿਆ, ਆਪਣਾ ਕਲਮ ਨਾਲ ਲਿਖਿਆ। ਕਹਿੰਦਾ ਵੀ ਮੈਂ ਉਸ ਅੰਗਰੇਜ਼ ਪੱਤਰਕਾਰ ਨੂੰ ਕਿਹਾ ਵੀ ਦੋਵਾਂ ਦੀ ਇੰਟਰਵਿਊ ਤੋਂ ਬਾਅਦ ਕੀ ਨਤੀਜਾ ਕੱਢਿਆ, ਅਤੇ ਉਹ ਕਹਿਣ ਲੱਗਾ ਇਸ ਗੱਲ ਦਾ ਜਵਾਬ ਫਿਰ ਦਿਆਂਗਾ, ਪਹਿਲਾਂ ਤੂੰ ਦੱਸ ਤੁਹਾਡੇ ਵਡੇਰੇ ਜਿਹੜੇ ਹੋਏ ਆ ਸਿੱਖ, 18ਵੀਂ ਸਦੀ ਦੇ ਸਿੱਖਾਂ ਦਾ ਇਤਿਹਾਸ ਪੜ੍ਹਿਆ ਤੂੰ? ਕਹਿੰਦਾ ਮੈਂ ਅਫਸੋਸ ਇਸ ਗੱਲ ਕਹੀ ਕਿ ਮੈਂ ਸਿੱਖ ਹਾਂ ਪਰ ਮੈਂ ਆਪਣੇ ਵਡੇਰਿਆਂ ਦਾ 18ਵੀਂ ਸਦੀ ਦੇ ਸਿੱਖਾਂ ਦਾ ਇਤਿਹਾਸ ਨਹੀਂ ਪੜ੍ਹਿਆ ਤੇ ਨਹੀਂ ਸੁਣਿਆ। ਘਾਟ ਸਾਡੇ ਅੰਦਰ ਹੈ ਨਾ, ਢਾਡੀ ਤਾਂ ਸੁਣਾਉਂਦੇ ਹਨ ਪਰ ਅਸੀਂ ਸੁਣਦੇ ਨਹੀਂ ਹਾਂ। ਕਹਿੰਦਾ ਮੈਨੂੰ ਇਹ ਗੱਲ ਕਹਿਣੀ ਪਈ ਵੀ ਮੈਂ ਪੜ੍ਹਿਆ ਲਿਖਿਆ ਹਾਂ, ਅਖਬਾਰ ਦਾ ਪੱਤਰਕਾਰ ਹਾਂ, ਬੜੀਆਂ ਗੱਲਾਂ ਜਾਣਦਾ ਹਾਂ ਪਰ ਮੈਂ 18ਵੀਂ ਸਦੀ ਦੇ ਸਿੱਖਾਂ ਦਾ ਇਤਿਹਾਸ ਨਹੀਂ ਜਾਣਦਾ। ਉਹ ਅੰਗਰੇਜ਼ ਪਤਾ ਕੀ ਕਹਿੰਦਾ? ਕਹਿੰਦਾ ਫਿਰ ਮੈਂ ਪੜ੍ਹਿਆ ਹੋਇਆ। ਕਹਿੰਦਾ ਅੱਛਾ, ਹੁਣ ਅਗਲੇ ਪ੍ਰਸ਼ਨ ਦਾ ਜਵਾਬ ਜਿਹੜਾ ਮੈਂ ਪੁੱਛਿਆ, ਤਾਂ ਉਹਨੇ ਹੱਥ ਕਰਕੇ ਸੰਤ ਜਰਨੈਲ ਸਿੰਘ ਦੀ ਰਿਹਾਇਸ਼ ਵੱਲ ਕਿਹਾ ਵੀ ਇਹ 18ਵੀਂ ਸਦੀ ਦੇ ਸਿੱਖਾਂ ਵਿੱਚੋਂ ਕੋਈ ਸਿੱਖ ਹੈ? ਨਾ ਇਹਦੇ ਅੰਦਰ ਲਾਲਚ ਆ ਨਾ ਡਰ ਹੈ, ਦੋ ਹੀ ਬੰਦੇ ਦੀਆਂ ਕਮਜ਼ੋਰੀਆਂ ਹੁੰਦੀਆਂ ਆਗੂਆਂ ਦੀਆਂ, ਲਾਲਚ ਅਤੇ ਡਰ। ਅਗਲੇ ਜਰਵਾਣੇ ਕਾਬੂ ਕਰਕੇ ਆਗੂ ਨੂੰ ਕਹਿੰਦੇ ਵੀ ਆ ਚੁੱਕ 1,000,000,000 ਜਿੰਨੀ ਕੁ ਔਕਾਤ ਆ, ਨਹੀਂ ਤਾਂ ਤੈਨੂੰ ਅਤੇ ਤੇਰੇ ਸਾਰੇ ਖਾਨਦਾਨ ਨੂੰ ਅਸੀਂ ਮਾਰ ਦਿਆਂਗੇ, ਅਸੀਂ ਸਭ ਕੁਝ ਕਰ ਸਕਦੇ ਹਾਂ। ਅਤੇ ਆਗੂ ਡਰ ਜਾਂਦੇ ਅਤੇ ਉਹ ਲਾਲਚ ਪੈਸੇ ਲੈ ਲੈਂਦੇ ਨੇ, ਨਾ ਇਹਨੂੰ ਆਪਣਾ ਅਤੇ ਪਰਿਵਾਰ ਦੇ ਮਰ ਜਾਣ ਦਾ ਡਰ ਅਤੇ ਨਾ ਇਹਨੂੰ ਦਮੜਿਆਂ ਦਾ ਤੁਛ ਮਾਇਆ ਦਾ ਕੋਈ ਲਾਲਚ, ਇਹਨੂੰ ਕੋਈ ਨਹੀਂ ਜਿੱਤ ਸਕਦਾ। ਅਗਰ ਕੌਮ ਇਹਦੇ ਨਾਲ ਰਲ ਜੇ, ਇਹਨੂੰ ਆਗੂ ਬਣਾ ਕੇ ਅੱਗੇ ਤੋਰ ਲਓ, ਜਿੱਧਰ ਨੂੰ ਇਹ ਕਹਿੰਦਾ ਉੱਧਰ ਕੌਮ ਜਾਏ, ਤੁਹਾਡੀ ਕੌਮ ਨੂੰ ਕੋਈ ਹਰਾ ਨਹੀਂ ਸਕੇਗਾ। ਸ਼ਹੀਦ ਹੋਣਾ ਵੱਖਰੀ ਗੱਲ ਹੈ, 35,000 ਸਿੰਘ ਸਿੰਘਣੀ ਉਦੋਂ ਵੀ ਸ਼ਹੀਦ ਹੋਏ ਸੀ, ਅੱਧੀ ਕੌਮ ਖਤਮ ਹੋ ਗਈ ਸੀ। ਅਤੇ ਇਸੇ ਤਰ੍ਹਾਂ ਫਿਰ ਉਹ ਕਹਿਣ ਲੱਗਾ ਹਰਚੰਦ ਸਿੰਘ ਲੌਂਗੋਵਾਲ ਦੀ ਰਿਹਾਇਸ਼ ਵੱਲ, ਕਹਿੰਦਾ ਇਹ ਪੜ੍ਹਿਆ ਲਿਖਿਆ ਜਾਣਦਾ ਸਾਰਾ ਕੁਝ ਆ, ਇੱਥੇ ਦਿਮਾਗ ਵਿੱਚ ਇਹਨੂੰ ਪਤਾ ਜਾਣਕਾਰੀ ਹੈ ਕਿ ਸਿੱਖ ਕੌਮ ਦੇ ਮਸਲੇ ਕੀ ਨੇ, ਪਰ ਇੱਥੇ ਅੰਦਰ ਇਹਦੇ ਕੱਖ ਨਹੀਂ, ਇਹਦੇ ਅੰਦਰ ਉਹ ਜਜ਼ਬਾ ਹੈ ਨਹੀਂ ਜਿਹੜਾ ਸੰਤ ਜਰਨੈਲ ਸਿੰਘ, ਹਾਲਾਂਕਿ ਉਹ ਬਿੰਗਮ ਸੀ ਛੜਾ ਛਾਂਡ ਸੰਤ ਜਰਨੈਲ ਸਿੰਘ ਗ੍ਰਿਸ਼ਤੀ, ਇਹ ਲੋੜ ਹੈ ਸਾਧ ਸੰਗਤ ਜੀ ਅੰਦਰ ਜਜ਼ਬਾ ਪੈਦਾ ਹੋਏ ਕੌਮ ਪ੍ਰਤੀ, ਪੰਥ ਪ੍ਰਤੀ, ਧਰਮ ਪ੍ਰਤੀ, ਗੁਰੂ ਦੇ ਦਰਸਾਏ ਮਾਰਗ ਪ੍ਰਤੀ ਜਜ਼ਬਾ ਹੋਏਗਾ। ਜਜ਼ਬਾ ਭਾਵਨਾਵਾਂ ਦਾ ਨਾਮ ਹੈ, ਫਾਰਸੀ 'ਚ ਇਹਨੂੰ ਕਹਿੰਦੇ ਜਜ਼ਬਾਤ ਅਤੇ ਹਿੰਦੀ, ਸੰਸਕ੍ਰਿਤ ਜਾਂ ਪੰਜਾਬੀ 'ਚ ਕਹਿੰਦੇ ਆ ਭਾਵਨਾ। ਅੰਦਰ ਭਾਵਨਾ ਪੈਦਾ ਹੋਵੇ ਕਿ ਜੋ ਕੁਝ ਸਤਿਗੁਰੂ ਦਾ ਸਿਧਾਂਤ ਹੈ ਉਹਦੇ ਅਨੁਸਾਰ ਮੈਂ ਚੱਲਣਾ ਅਤੇ ਕੌਮ ਦੀ ਸੇਵਾ ਕਰਨੀ ਹੈ, ਅਤੇ ਫਿਰ ਮਰ ਜਾਣ ਤੱਕ ਜਜ਼ਬਾ ਹੋਵੇ ਅਤੇ ਲਾਲਚ ਨਾ ਹੋਵੇ ਵੀ ਧੀਆਂ ਪੁੱਤਰਾਂ ਵਾਸਤੇ ਮਾਇਆ ਇਕੱਠੀ ਕਰ ਲਈਏ, ਅਤੇ ਫਿਰ ਕੋਈ ਕੌਮ ਦਾ ਆਗੂ ਅਸਲੀ ਹੋਵੇਗਾ ਅਤੇ ਉਹਦੇ ਮਗਰ ਲੱਗ ਕੇ ਸਾਨੂੰ ਕੁਝ ਪ੍ਰਾਪਤ ਹੋ ਸਕਦਾ। ਅਤੇ ਜਿਹੜੇ ਜਾਣਦੇ ਬੁੱਝਦੇ ਬੜੇ ਹੋਣ, ਪੜ੍ਹੇ ਲਿਖੇ ਹੋਣ, ਜਾਂ ਅਸੀਂ ਅਮੀਰਾਂ ਲੋਕਾਂ ਨੂੰ ਆਪਣੇ ਲੀਡਰ ਬਣਾ ਲੈਂਦੇ ਹਾਂ, ਅਤੇ ਅੱਜ ਤੱਕ ਇਹੋ ਚੱਲਿਆ ਆ ਰਿਹਾ ਦੁਨੀਆ 'ਤੇ, ਜਿਹੜੇ ਅਮੀਰ ਲੋਕ ਆ ਮਹਿਲਾਂ ਤੋਂ ਝੁੱਗੀਆਂ ਲਵਾਉਣ ਨੂੰ ਜਾਂ ਮਰਨ ਵਾਸਤੇ ਮਹਿਲ ਉਜਾੜਨ ਨੂੰ ਤਿਆਰ ਨਹੀਂ ਹੁੰਦੇ ਹੁੰਦੇ। ਇਨਕਲਾਬ ਝੁੱਗੀਆਂ 'ਚੋਂ ਗਰੀਬਾਂ ਦੇ ਘਰਾਂ 'ਚੋਂ ਨਿਕਲਦਾ ਹੁੰਦਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾਲਤਾ ਕਰਨ, ਜਿਹੜੇ ਸਾਡੇ ਸ਼ਹੀਦ ਸਾਰੇ ਸਿੰਘ ਹੋਏ ਨੇ ਸਾਡੀ ਕੌਮ ਵਾਸਤੇ, ਜਾਂ ਦਰਬਾਰ ਸਾਹਿਬ 'ਤੇ ਹੋਏ ਹਮਲੇ ਦੇ ਜ਼ਖਮ ਉਹਨਾਂ ਦੇ ਅੰਦਰ ਹੋਏ, ਜਾਂ ਸਾਡੀ ਕੌਮ 30,000 ਦੇ ਕਰੀਬ ਦਿੱਲੀ ਸ਼ਹੀਦ ਕੀਤੀ ਗਈ ਅਤੇ ਉਹ ਵਿਧਵਾ ਬਣਾਈਆਂ ਗਈਆਂ, ਵਿਧਵਾ ਕਲੋਨੀਆਂ ਬਣਾਤੀਆਂ ਗਈਆਂ, ਸਾਡੀਆਂ ਧੀਆਂ ਭੈਣਾਂ ਦੀ ਬੇਪੱਤੀ ਕੀਤੀ ਗਈ, ਜਿਹੜੀ ਕੌਮ ਉਹਨਾਂ ਦੀਆਂ ਧੀਆਂ ਭੈਣਾਂ 18,000 22,000 ਛੁਡਾ ਕੇ ਲਿਆਉਂਦੇ ਰਹੇ, ਉਸ ਕੌਮ ਦੀਆਂ ਧੀਆਂ ਭੈਣਾਂ ਦੀਆਂ ਬੇਪੱਤੀਆਂ ਦਿੱਲੀ ਵਿਖੇ ਹੋਈਆਂ। ਕਦੇ ਜਾ ਕੇ ਉੱਥੇ ਮਿਲੋ ਉਹਨਾਂ ਮਾਈਆਂ ਨੂੰ ਅਤੇ ਉਹ ਦੱਸਦੀਆਂ ਹਨ ਵੀ ਕੀ ਕੁਝ ਸਾਡੇ ਨਾਲ ਹੋਇਆ, ਜਿਨ੍ਹਾਂ ਫੌਜੀਆਂ ਨੇ ਦੇਸ਼ ਵਾਸਤੇ ਵੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ, ਉਹਨਾਂ ਫੌਜੀਆਂ ਦੇ ਟੱਬਰ ਨਹੀਂ ਛੱਡੇ ਅਗਲਿਆਂ ਨੇ। ਇਸ ਪ੍ਰਕਾਰ ਦੀ ਦਰਿੰਦਗੀ ਅਤੇ ਸੱਜਣ ਕੁਮਾਰ ਵਰਗੇ ਬਰੀ ਕਰ ਦਿੱਤੇ ਗਏ ਨੇ। ਇਹ ਅਜੇ ਵੀ ਅਸੀਂ ਨਾ ਸਮਝੀਏ ਵੀ ਸਾਡੇ ਨਾਲ ਇੰਨੀਆਂ ਵਧੀਕੀਆਂ ਹੋ ਰਹੀਆਂ ਅਤੇ ਫਿਰ ਅਫਸੋਸ ਆ ਸਾਡੇ 'ਤੇ। ਹਜ਼ੂਰ ਰਹਿਮਤ ਕਰਨ, ਇਹ ਜਜ਼ਬਾ ਸਾਡੇ ਅੰਦਰ ਪੈਦਾ ਹੋਵੇ ਕਿ ਅਸੀਂ ਗੁਲਾਮ ਹਾਂ, ਆਪਣੀ ਕੌਮ ਸਾਡੀ ਯਾਦ ਹੋਣੀ ਚਾਹੀਦੀ ਹੈ, ਪਰ ਮੈਂ ਰਾਜਾ ਨਾ ਹੋਵਾਂ, ਉੱਚੇ ਸੁੱਚੇ ਜੀਵਨ ਵਾਲੇ ਗੁਰਮੁਖ ਜਿਨ੍ਹਾਂ ਨੂੰ ਖਾਲਸਾ ਕਿਹਾ ਜਾਂਦਾ ਉਹ ਰਾਜ ਕਰਨ, ਸਾਰੀ ਪ੍ਰਜਾ ਸੁਖੀ ਹੋ ਜਾਏ, ਚੰਗਾ ਰਾਜ ਹੋਏ, ਪ੍ਰਜਾ ਪਾਲਕ ਰਾਜ ਹੋਵੇ, ਇਹੋ ਜਿਹਾ ਰਾਜ ਤਾਂ ਚਾਹੀਦਾ ਸਾਰਿਆਂ ਨੂੰ। ਇਹ ਤਾਂ ਭਲੇ ਮਾਣ ਸਿੰਧੂ ਮੁਸਲਮਾਨ ਵੀ ਇਹ ਗੱਲ ਕਹਿਣਗੇ, ਪਰ ਜਿਹੜੇ ਵਿਗੜੇ ਹੋਏ ਰਾਜਨੀਤਿਕ ਹੁੰਦੇ ਆ ਉਹਨਾਂ ਨੂੰ ਇਹ ਗੱਲ ਗਵਾਰਾ ਨਹੀਂ, ਉਹ ਇਸ ਗੱਲ ਦੇ ਖਿਲਾਫ਼ ਹੋਣਗੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।